ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਵਿਟਹੋ, ਕਰਨ ਕਾਰਣ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ ਰਹਾਉ। ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਜੁੜ ਮਿਲ ਕੇ ਬੈਠੀ ਵਡਭਾਗੀ ਸਾਧ ਸੰਗਤ ਜੀ, ਦੇਸ਼ ਵਿਦੇਸ਼ਾਂ ਤੋਂ ਸਰਵਣ ਕਰਨ ਵਾਲੀ ਸਾਧ ਸੰਗਤ ਜੀ, ਅੱਜ ਦੋ ਪੁਰਬ ਹਨ, ਗੁਰਪੁਰਬ ਹਨ। ਇੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦਾ ਜੋਤੀ ਜੋਤ ਸਮਾਣ ਦਾ, ਅਤੇ ਦੂਜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਗੁਰਿਆਈ ਪੁਰਬ। ਵਿਚਾਰ ਦੀ ਆਰੰਭਤਾ ਤੋਂ ਪਹਿਲੇ ਥੋੜ੍ਹਾ ਜਿਹਾ ਇਹ ਬੇਨਤੀ ਦਾਸ ਕਰਨੀ ਚਾਹੇਗਾ, ਸਾਡੀ ਭਾਸ਼ਾ ਦੀ ਇੱਕ ਬੜੀ ਅਮੀਰੀ ਹੈ, ਵਡਿਆਈ ਹੈ। ਭਾਸ਼ਾ ਜਿਸ ਤਰ੍ਹਾਂ ਦੀ ਆਦਮੀ ਬੋਲਦਾ ਹੈ, ਉਸਦੇ ਰਾਹੀਂ ਉਸਦੇ ਮਨ ਦੀ, ਆਤਮਾ ਦੀ, ਅੰਦਰ ਦੀ ਅਵਸਥਾ ਦਾ ਪਤਾ ਚੱਲਦਾ ਹੈ। ਸਸਤੀ ਭਾਸ਼ਾ ਬੋਲਣ ਵਾਲੇ ਦੇ ਮਨ ਦੇ ਵਿੱਚ ਕੋਈ ਸਤਿਕਾਰ ਨਹੀਂ ਆਉਂਦਾ, ਅਤੇ ਭਾਸ਼ਾ ਦੀ ਵਡਿਆਈ ਨੂੰ ਕਾਇਮ ਰੱਖਣ ਵਾਲਾ ਹੀ ਸ਼ਰਧਕ ਆਉਂਦਾ ਹੈ। ਇਹੀ ਕਾਰਨ ਹੈ ਅਸੀਂ ਗੁਰੂ ਹਜ਼ੂਰ ਗੁਰੂ ਪਾਤਸ਼ਾਹ ਦੇ ਪਹਿਲੇ ਦਿਨ ਨੂੰ ਪ੍ਰਕਾਸ਼ ਪੁਰਬ ਕਿਹਾ ਹੈ, ਪ੍ਰਗਟ ਪੁਰਖ ਕਿਹਾ ਹੈ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਅਤੇ ਉਸ ਦਿਨ ਨੂੰ ਅਸੀਂ ਫਿਰ ਜੋਤੀ ਜੋਤ ਸਮਾਣ ਦਾ ਪੁਰਬ ਕਿਹਾ ਹੈ। ਗੁਰੂ ਹਜ਼ੂਰ ਨਾ ਜਨਮ ਲੈਂਦੇ ਨੇ ਅਤੇ ਨਾ ਉਹਨਾਂ ਦੀ ਮੌਤ ਆਉਂਦੀ ਹੈ। ਜੰਮਣਾ ਅਤੇ ਮਰਨਾ ਕੀੜੇ ਮਕੌੜਿਆਂ ਦਾ ਵੀ ਆਉਂਦਾ ਹੈ, ਪਸ਼ੂ ਪੰਛੀ ਦਾ ਵੀ ਆਉਂਦਾ ਹੈ। ਜੰਮਣਾ ਅਤੇ ਮਰਨਾ ਵੇਖਿਆ ਜਾਏ ਤਾਂ ਹਰ ਇੱਕ ਦਾ ਆਉਂਦਾ ਹੈ, ਅਤੇ ਜਨਮ ਲੈ ਕੇ ਸਿਰਫ ਮਰਨ ਦੀ ਇੰਤਜ਼ਾਰ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ ਕੋਈ ਚੰਗੀ ਗੱਲ ਨਹੀਂ ਕਹੀ। ਇਹ ਜ਼ਿੰਦਗੀ ਦੀ ਸਜ਼ਾ ਕਿਹਾ ਹੈ। ਜਮ ਜਮ ਮਰੇ, ਮਰੇ ਫੁਨ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ, ਲੋਂਗ ਵੇ ਟੂ ਗੋ, ਲੰਬੀ ਯਾਤਰਾ ਹੈ ਉਸਦੀ। ਜੰਮ ਰਿਹਾ ਹੈ, ਮਰ ਰਿਹਾ ਹੈ, ਮਰ ਰਿਹਾ ਹੈ, ਫਿਰ ਜੰਮ ਰਿਹਾ ਹੈ। ਪਰ ਗੁਰੂ ਹਜ਼ੂਰ ਦੇ ਵਾਸਤੇ ਸਾਡੇ ਕੋਲ ਭਾਸ਼ਾ ਹੈ, ਜਨਮ ਮਰਨ ਦੋਹੂ ਮੈਂ ਨਾਹੀਂ। ਸਾਰੇ ਪੜ੍ਹੀਏ ਬਚਨ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਉਸ ਦਿਨ ਨੂੰ ਅਸੀਂ ਕਿਹਾ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤੇ ਸਿੱਖ ਦੇ ਸਿਦਕ ਦਾ ਇਹ ਇੱਕ ਹਿੱਸਾ ਹੈ, ਕਿਸੇ ਆਮ ਫਹਿਮ ਆਦਮੀ ਵਾਸਤੇ, ਭਾਵੇਂ ਉਹ ਰਾਜਾ ਹੋਵੇ, ਮਹਾਰਾਜਾ ਹੋਵੇ, ਕਿਤਨਾ ਹੀ ਸੰਸਾਰੀ ਪ੍ਰਾਪਤੀ ਕਰਨ ਵਾਲਾ ਹੋਵੇ, ਉਸਦੇ ਮਰਨ ਉੱਤੇ ਸਿੱਖ ਨੇ ਇਹ ਬਚਨ ਨਹੀਂ ਪੜ੍ਹਨੇ ਕਦੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜਦੋਂ ਕਿਸੇ ਦੀ ਮੌਤ ਉੱਤੇ, ਭਾਵੇਂ ਉਹ ਕੋਈ ਵੀ ਹੋਵੇ, ਕੋਈ ਵੀ ਸਿੱਖ ਉੱਥੇ ਬੈਠਾ ਹੋਇਆ ਹੈ ਤਾਂ ਇਤਰਾਜ਼ ਦਰਜ ਕਰਾਏ, ਬਈ ਇਹ ਗੁਰੂ ਹਜ਼ੂਰ ਦੇ ਵਾਸਤੇ ਰਿਜ਼ਰਵ ਹਨ ਬਚਨ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਅਸੀਂ ਸੰਪੂਰਨ ਨਹੀਂ ਆਉਂਦੇ, ਅਧੂਰੇ ਜੰਮਦੇ ਹਾਂ, ਅਧੂਰਾ ਜੀਵਨ ਜਿਉਂਦੇ ਹਾਂ, ਅਧੂਰੀ ਮੌਤ ਮਰਦੇ ਹਾਂ, ਫਿਰ ਜਨਮ ਹੋ ਜਾਂਦਾ ਹੈ। ਬਾਰ ਬਾਰ ਇਹ ਜਿਹੜਾ ਜਨਮ ਹੈ ਉਸਦਾ ਮਤਲਬ ਇਹ ਹੀ ਹੈ। ਗੁਰੂ ਹਜ਼ੂਰ ਦੇ ਵਾਸਤੇ ਅਸੀਂ ਪ੍ਰਕਾਸ਼ ਪੁਰਬ, ਪ੍ਰਗਟ ਪੁਰਬ ਅਤੇ ਜੋਤੀ ਜੋਤ ਸਮਾਨ ਦਾ ਪੁਰਬ, ਇਹ ਸ਼ਬਦਾਵਲੀ ਵਰਤੀ ਹੈ। ਇਹ ਬੜੀ ਬੜੀ ਅਮੀਰ ਸ਼ਬਦਾਵਲੀ ਹੈ, ਇਸਨੂੰ ਕੋਈ ਵੀ ਸਿੱਖ ਆਪਣੇ ਅੱਖਾਂ ਤੋਂ ਓਲੇ ਨਾ ਕਰੇ। ਦਾਸ ਇੱਕ ਛੋਟਾ ਜਿਹਾ ਉਦਾਹਰਣ ਦੇਵੇ, ਜਿਹੜਾ ਬੇਟਾ ਆਪਣੀ ਮਾਂ ਨਾਲੇ ਜੀ ਕਰਕੇ ਬੋਲੇਗਾ, ਇੱਕ ਅੱਖਰ ਬੜਾ ਕੀਮਤੀ ਹੈ ਜੀ, ਕਿ ਉਸਦੇ ਮਨ ਦੇ ਵਿੱਚ ਕਦੀ ਮਾਂ ਦੇ ਪ੍ਰਤੀ ਬਦਸਲੂਕੀ ਦਾ ਖਿਆਲ ਆਏਗਾ? ਜਿਹੜਾ ਆਪਣੇ ਪਿਤਾ ਨੂੰ ਬੁੜਾ ਕਹੇਗਾ, ਕਿ ਉਹ ਆਪਣੇ ਪਿਤਾ ਦੀ ਇੱਜ਼ਤ ਕਰ ਸਕੇਗਾ? ਨਹੀਂ। ਇੱਕ ਅੱਖਰ ਜੁੜੇਗਾ, ਮਨ ਦੀ ਭਾਵਨਾ ਬਦਲ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜੇ ਬਚਨ ਹਨ ਅਸੀਂ ਗੁਰੂ ਹਜ਼ੂਰ ਦੇ ਵਾਸਤੇ ਸਾਂਭ ਕੇ ਰੱਖੇ ਨੇ, ਰਿਜ਼ਰਵ ਰੱਖੇ ਨੇ, ਅਤੇ ਸਾਡੇ ਮਨ ਦੀ ਸ਼ਰਧਾ ਹੈ, ਭਾਵਨਾ ਹੈ। ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦਾ ਜੋਤੀ ਜੋਤ ਸਮਾਨ ਦਾ ਪੁਰਬ ਹੈ ਦਿੱਲੀ ਦੇ ਵਿੱਚ। ਬਾਲਾ ਸਾਹਿਬ ਦੀ ਜਗ੍ਹਾ ਉੱਤੇ ਸੱਚਾ ਪਾਤਸ਼ਾਹ ਗਏ ਸਨ ਜਮਨਾ ਦੇ ਕੰਢੇ, ਉੱਥੇ ਜੋਤੀ ਜੋਤ ਸਮਾਏ ਸੀ। ਦਿੱਲੀ ਕਿਉਂ ਆਏ ਸੀ? ਦਿੱਲੀ ਬੁਲਾਇਆ ਸੀ, ਬੁਲਵਾਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦੇ ਵੱਡੇ ਭਰਾ ਰਾਮ ਰਾਏ ਨੇ। ਰਾਮ ਰਾਏ ਨੇ, ਅਸੀਂ ਪੜ੍ਹਦੇ ਹਾਂ, ਇੱਕ ਬਚਨ ਬਦਲ ਦਿੱਤਾ ਸੀ, ਮਿੱਟੀ ਮੁਸਲਮਾਨ ਕੀ ਦੇ ਬਦਲੇ ਮਿੱਟੀ ਬੇਈਮਾਨ ਕੀ ਕਰ ਦਿੱਤਾ ਸੀ। ਜਦੋਂ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਤੋਂ ਭੇਜਿਆ ਸੀ, ਨਾਲ ਕੁਝ ਸਿੱਖ ਵੀ ਭੇਜੇ ਸੀ, ਉਹਨਾਂ ਦਾ ਮੁਖੀ ਸੀ ਦੀਵਾਨ ਦਰਗਾਹ ਮੱਲ। ਦਰਗਾਹ ਮੱਲ ਨੂੰ ਹਿਦਾਇਤ ਕੀਤੀ ਸੀ, ਮੇਰਾ ਬੇਟਾ ਜਾਣ ਕੇ ਇਸਦੀ ਕਿਸੇ ਵੀ ਕੀਤੀ ਗਲਤੀ ਅਤੇ ਉਣਤਾਈ ਨੂੰ ਰੋਕਣਾ ਨਹੀਂ, ਮੈਨੂੰ ਉਸੇ ਵਕਤ ਖਬਰ ਦੇਣੀ ਹੈ। ਜਦੋਂ ਇਹ ਬਚਨ ਬਦਲਿਆ, ਹਾਲਾਂਕਿ 72 ਕਰਾਮਾਤਾਂ ਦਿਖਾ ਚੁੱਕਿਆ ਸੀ, ਇਸ ਪੰਥੀ ਦੇ ਵੀ ਅਰਥ ਕਰ ਸਕਦਾ ਸੀ। ਔਰੰਗਜ਼ੇਬ ਨੇ ਆਪਣੇ ਭਰੇ ਦਰਬਾਰ ਦੇ ਵਿੱਚ ਗੁਰਬਾਣੀ ਦੀ ਪੰਥੀ ਕਿਸ ਤਰ੍ਹਾਂ ਬੋਲੀ ਸੀ? ਔਰੰਗਜ਼ੇਬ ਦਾ ਮੁੱਢਲਾ ਜੀਵਨ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਹੋਇਆ ਸੀ। ਸੁਲਤਾਨਪੁਰ ਲੋਧੀ ਗੁਰੂ ਨਾਨਕ ਸਤਿਗੁਰੂ ਜੀ ਦੀ ਨਗਰੀ ਸੀ। ਹਵਾ ਦੇ ਵਿੱਚ ਵੀ ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਸੀ, ਲੋਕਾਂ ਨੂੰ ਠਾਰ ਦਿੰਦੇ ਸੀ। ਔਰੰਗਜ਼ੇਬ ਦੇ ਵੀ ਕੰਨਾਂ ਦੇ ਵਿੱਚ ਬਚਨ ਪੈਂਦੇ ਸਨ। ਉਹਨੇ ਅਚਾਨਕ ਹੀ ਪੁੱਛ ਲਿਆ, ਇਹ ਮਿੱਟੀ ਮੁਸਲਮਾਨ ਕੀ ਕਿਉਂ ਲਿਖਿਆ ਹੈ? ਡਰ ਗਿਆ। ਲੋਭੀ ਆਦਮੀ ਡਰੇਗਾ ਅਤੇ ਡਰਿਆ ਹੋਇਆ ਆਦਮੀ ਲੋਭ ਦੇ ਚਲਾ ਜਾਏਗਾ। ਇਹ ਦੋਵਾਂ ਦੀ ਸਾਂਝ ਹੈ। जो डरपोक नहीं वो लोभी नहीं, जो लोभी नहीं वो डरपोक नहीं, वो अणखीला गैरतमंद है। बेईमान आदमी को लोग कोई गैरत नहीं आती, ये पक्का जानना। ईमानदार आदमी ही गैरतमंद होता है, बेगैरत आदमी कदी भी ईमानदार नहीं होता। राम राय थिड़क गया, दीवान दरगाह मल ने उस वक्त हुक्म भेजता, सतगुरु सचे पातशाह नू बेनती भेजती, स्नेहा भेजता, बेटा तुहाडा थिड़क गया है। गुरु हर राय साहब पातशाह ने उथो ही कहता, अज तो ये साडे मत्थे नहीं लगेगा, जेड़ा गुरु नानक दा नहीं हो सकिया वो साडा कित्थों होवेगा। डर गया, लोभ दे चा गया, मत्थे ना लगे। कहिंदे ने कीरतपुर साहब कोलों 12 को खड़े होके राम राय ने तरले कीते, गुरु पिता गलती हो गई है। बड़े गुरबाणी दे बचन बोलन लग पिया, सुत अपराध करत हैं जेते जननी चीत न राखस तेते। बड़े बचन बोलन लग पिया, पिता ता हमेशा ही पिता रहंदा है, बेटा जेड़ा है वो गलती करे ता पिता माफ कर देवे। सचा पातशाह अंदर जानदे से ते अपनी डायरी दे च दो बचन लिख लेना, गलती माफ कीती जा सकती है चालाकी नहीं। राम राय चालाक सी, वो चाहुंदा सी, वेखदा सी मेरे हथों गुरियाई चली गई, गुरियाई दे वास्ते फिर वो चालाकियां करन लग पिया। अंतरयामी सतगुरु सचे पातशाह ने कहा, राम राय आज तो तैनू अपनी जिंदगी दे चो ते सब कुछ दे चो बेदखल कर दा। मैं समझदा जेड़ा सिखी तो दूर चला जाए पिठ दे देवे, साडे कोल गुरु हर राय साहब पातशाह जैसी हिम्मत है जे सिखा ता। चूंकि गुरसिख मीत चलो गुर चाली, गुरु दी चाल चलन वाला कोई बाप कह सकदा है? आज तो तैनू बेदखल कीता, दीबार कीता, हिम्मत है? जितने तक मां बाप दे चे हिम्मत नहीं आउंदी, असी सिखी दी दृढ़ता वाले बच्चे नहीं पैदा कर सकते। गलती करदे ने, पर उन्हां नू पता होना चाहिदा है साडे पिता ने की करना है। एक दूजी गल, आजादी है जो मर्जी इस्तेमाल कर लो, पर आजादी अपने तक नहीं आउंदी, दूजे दी भी आजादी है। गुरु हर राय साहब पातशाह ने कहा, राम राय तू अपनी आजादी का इस्तेमाल कर लिया है, असि तेनू रोकन नहीं आए, तू बचन बदल लिता है, हुण दूजी आजादी साडी है, असि तेरे नाल रखिए या ना रखिए। बेदखल कर दिता, अखबारां दे च पढ़ दियो ना बेदखली दे नोटिस, गुरु हर राय साहब पातशाह ने बेदखल कर दिता। 12 कोवां ते खड़े होके राम राय तरले करदा रहा, ते गजब दी गल है माता कृष्ण कौर जी ने अपने इस गुस्ताख बेटे दी तरफदारी नहीं सी कीती। साडियां मावां बच्चे दी तरफदारी करदे होए खसम नाले लड़ पैंदियां ने, पति नाल लड़ पैंदियां ने, बेटे नू अपने हक च कर लैंदियां ने, बाप कल्ला हो जांदा है, उस बाप दी जिंदगी सड़क छाप हो जांदी है। तुसी कर दे हो ना, बेटे दे हक च आके अपने पति नाल लड़ पैंदियां हो ना, लड़ पैंदियां ने। मैं सारी दुनिया दे च वेखदा, 300,000 मील दा दास सफर कर लैंदा है, पिछले 50 साल तो कर रहे हैं, मैं घर घर ही चे वेखदा। उन्हां नू ये बेनती करदा, गुरु हर राय साहब पातशाह तो सबक लो। माता कृष्ण कौर जी ने राम राय दे हक च गल नहीं कीती, जदों 12 को खड़ा होके तरले कर रहा सी, पंक्तियां पढ़ रहा सी, गुरु हर राय साहब पातशाह ने कहा, राम राय जिस पासे तेरा मुंह है उस पासे चला जा। उसका मुंह सी लाहौर दे पासे। राम राय लाहौर चला गया। चलाक ता चलाक होंदा है, गलती माफ कीती जा सकती है चलाकी नहीं। अंतरयामी सतगुरु जी ने एक चिट्ठी पा दित्ती लाहौर दी संगत नू, ਤੇ ਕਿਹਾ ਮੇਰਾ ਬੇਟਾ ਜਾਣ ਕੇ ਰਾਮ ਰਾਏ ਨੂੰ ਕੋਈ ਪੈਸਾ ਧੇਲਾ ਭੇਟਾ ਨਾ ਦੇਵੇ। ਚਿੱਠੀ ਭਾਗ ਤੇ ਹੁਣ ਚਲਾਕ ਤਾਂ ਚਲਾਕ ਹੁੰਦਾ। ਰਾਮ ਰਾਏ ਨੇ ਸਾਰੇ ਮਸੰਦਾਂ ਨੂੰ ਕਿਹਾ ਗੁਰੂ ਪਿਤਾ ਦਾ ਕਹਿਣਾ ਵੀ ਜਗ੍ਹਾ ਠੀਕ ਹੈ, ਇਉਂ ਕਰੋ ਤੁਸੀਂ ਆਪਸ ਦੇ ਵਿੱਚ ਪੈਸਾ ਧੇਲਾ ਇਕੱਠਾ ਕਰ ਲਓ। ਉਹ ਪੈਸਾ ਧੇਲਾ ਜਦੋਂ ਰੁਪਈਆ ਬਣ ਜਾਏ ਉਦੋਂ ਰੁਪਈਆ ਮੈਨੂੰ ਦੇ ਦਿਓ। ਗੁਰੂ ਪਾਤਸ਼ਾਹ ਦੇ ਵੀ ਕਹਿਣਾ ਬਰਕਰਾਰ ਰਹੇਗਾ, ਮੈਨੂੰ ਵੀ ਪੈਸੇ ਮਿਲ ਜਾਣਗੇ। ਚਲਾਕ ਚਲਾਕ ਆਉਂਦਾ ਹੈ, ਆਪਣੀ ਚਲਾਕੀ ਦੇ ਵਾਸਤੇ ਰਸਤੇ ਲੱਭ ਲੈਂਦਾ ਹੈ। ਜੇ ਆਪ ਦੀਆਂ ਅੱਖਾਂ ਖੁੱਲੀਆਂ ਹੋਣ, ਸਾਡੀਆਂ ਸਾਡੇ ਕੰਨ ਖੁੱਲੇ ਹੋਣ ਤੇ ਅਸੀਂ ਆਪਣੇ ਆਸੇ ਪਾਸੇ ਐਸੇ ਚਲਾਕ ਆਦਮੀ ਵੇਖਾਂਗੇ। ਤੇ ਵੇਖਣ ਦੀ ਹਿੰਮਤ ਹੋਣੀ ਚਾਹੀਦੀ ਹੈ, ਵੇਖਣ ਦੇ ਵਾਸਤੇ ਅੱਖ ਖੁੱਲੀ ਹੋਣੀ ਚਾਹੀਦੀ ਹੈ। ਐਸੇ ਚਲਾਕ ਭਾਸ਼ਾ ਬੋਲਣ ਵਾਲਿਆਂ ਦੇ ਵਾਸਤੇ ਕੰਨ ਖੁੱਲੇ ਹੋਣੇ ਚਾਹੀਦੇ ਨੇ। ਉਹ ਵੱਡੇ ਵੱਡੇ ਰੁਤਬਿਆਂ ਉੱਤੇ ਜਾਂਦੇ ਨੇ ਪਰ ਹੁੰਦੇ ਚਲਾਕ ਹਨ, ਗੁਰੂ ਹਜ਼ੂਰ ਦੇ ਸਿਧਾਂਤ ਨੂੰ ਅੰਗੂਠਾ ਦਿਖਾ ਜਾਂਦੇ ਨੇ, ਵੇਖਦੇ ਨਹੀਂ ਅਸੀਂ। ਰਾਮ ਰਾਏ ਨੇ ਸੰਗਤਾਂ ਨੂੰ ਕਿਹਾ, ਮਸੰਦਾਂ ਨੂੰ ਕਿਹਾ, ਪੈਸਾ ਧੇਲਾ ਆਪ ਇਕੱਠਾ ਕਰ ਲਓ, ਰੁਪਈਆ ਬਣ ਜਾਏ ਤਾਂ ਮੈਨੂੰ ਰੁਪਈਆ ਦੇ ਦਿਓ, ਕਿਉਂਕਿ ਗੁਰੂ ਪਾਤਸ਼ਾਹ ਨੇ ਕਿਹਾ ਪੈਸਾ ਧੇਲਾ ਨਾ ਦਿਓ। ਰਾਮ ਰਾਏ ਨੇ ਜਦੋਂ ਵੇਖਿਆ ਗੁਰਿਆਈ ਮੇਰੇ ਹੱਥੋਂ ਚਲੀ ਗਈ ਹੈ, ਇਹ ਫਿਰ ਦਿੱਲੀ ਆਇਆ ਤੇ ਔਰੰਗਜ਼ੇਬ ਨੂੰ ਭੜਕਾ ਕੇ ਕਿਹਾ ਮੇਰਾ ਛੋਟਾ ਭਰਾ ਹਰਕ੍ਰਿਸ਼ਨ ਜੀ ਗੁਰੂ ਬਣੇ ਨੇ, 5 ਸਾਲਾਂ ਦੀ ਉਮਰ ਹੈ, ਦਹਿਸ਼ਤ ਚ ਆ ਜਾਣਗੇ, ਉਹਨਾਂ ਨੂੰ ਬੁਲਾਓ। ਸੰਮਨ ਭੇਜਿਆ, ਰਾਜਾ ਜੈ ਸਿੰਘ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਲੈ ਕੇ ਆਇਆ। ਰਸਤੇ ਦੇ ਚ ਪੰਜੋਖਰੇ ਦੀ ਕਥਾ ਵੀ ਆਪ ਪੜ੍ਹਦੇ ਹੋ, ਪੰਡਿਤ ਲਾਲ ਚੰਦ ਨੇ ਮੇਣਾ ਮਾਰਤਾ, ਨਾਂ ਰੱਖਿਆ ਹੈ ਹਰੀ ਕ੍ਰਿਸ਼ਨ, ਤੇ ਸਾਡਾ ਇੱਕੋ ਕ੍ਰਿਸ਼ਨ ਹੋਇਆ ਜਿਸਨੇ ਗੀਤਾ ਉਚਾਰਨ ਕੀਤੀ ਹੈ, ਡਬਲ ਨਾਂ ਦੋਹਰਾ ਨਾਂ ਰੱਖਿਆ ਹੈ, ਤਾਂ ਗੀਤਾ ਦਾ ਕੋਈ ਸਲੋਕ ਹੀ ਉਚਾਰਨ ਕਰਕੇ ਦਿਖਾ ਦੇਣ। ਭਰੀ ਸੰਗਤ ਦੇ ਚ ਬਾਲਾ ਪ੍ਰੀਤਮ ਨੇ ਕਿਹਾ ਪੰਡਿਤ ਲਾਲ ਚੰਦ ਜੇ ਸਲੋਕ ਉਚਾਰਨ ਕਰਕੇ ਕਹਿ ਤਾ ਨਾ, ਤੈਨੂੰ ਯਕੀਨ ਫਿਰ ਵੀ ਨਹੀਂ ਆਏਗਾ, ਤੂੰ ਕਹੇਗਾ ਯਾਦ ਕੀਤਾ ਹੋਣਾ, ਰਟਿਆ ਹੋਣਾ ਹੈ। ਇਹ ਮਨੁੱਖ ਦਾ ਸੁਭਾਅ ਹੈ, ਜਦੋਂ ਕਿਸੇ ਤੇ ਯਕੀਨ ਨਾ ਆਵੇ ਤਾਂ ਉਸਨੂੰ ਕਹਿੰਦਾ ਸੌਂ ਖਾ, ਜਦੋਂ ਅਗਲਾ ਸੌਂ ਖਾ ਲਏ ਕੀ ਸਮਝਦੇ ਆ ਉਸਨੂੰ ਯਕੀਨ ਹੋਵੇਗਾ, ਉਸ ਵਕਤ ਕਹਿ ਦੇਵੇਗਾ ਇਸਨੇ ਝੂਠੀ ਸੌਂ ਖਾਧੀ ਹੈ। ਜਿਹਨੇ ਯਕੀਨ ਨਹੀਂ ਕਰਨਾ ਉਸਨੇ ਆਪਣਾ ਰਸਤਾ ਲੱਭ ਲੈਣਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਕਿਹਾ ਪੰਡਿਤ ਲਾਲ ਚੰਦ ਤੇਰੇ ਇਲਾਕੇ ਦਾ ਜਿਸ ਨੂੰ ਤੂੰ ਸਭ ਤੋਂ ਨਿਖਿਤ ਬੁੱਧੀ ਦਾ ਪੁਰਖ ਸਮਝੇ ਉਹਨੂੰ ਲੈ ਆ। ਪੜ੍ਹਦੇ ਆ ਨਾ ਛੱਜੂ ਝੀਵਰ ਲੈ ਆਇਆ, ਜਿਹੜਾ ਗੁੰਗਾ ਵੀ ਸੀ ਬੋਲਾ ਵੀ ਸੀ। ਇਹ ਗੁੰਗਾ ਬੋਲਾ ਕਿਉਂ ਸੀ? ਛੋਟੀ ਜਾਤ ਸੀ, ਕਮਾਈ ਹੁੰਦੀ ਨਹੀਂ ਸੀ, ਗਰੀਬ ਸੀ। ਗਰੀਬ ਤੇ ਛੋਟੀ ਜਾਤ ਦੇ ਆਦਮੀ ਦੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਵੱਡੀ ਜਾਤ ਦੇ ਆਦਮੀ ਬੋਲਣ ਨਹੀਂ ਦਿੰਦੇ, ਸੁਣਨ ਵੀ ਨਹੀਂ ਦਿੰਦੇ। ਜੇ ਉਹ ਆਪਸ ਵਿੱਚ ਬੈਠੇ ਹੋਣ ਤੇ ਛੋਟਾ ਆਦਮੀ ਚਲਾ ਜਾਏ ਤੇ ਉਸਨੂੰ ਝਾੜ ਕੇ ਕਹਿੰਦੇ ਨੇ ਜਾ ਪਰੇ ਹੋ, ਵੱਡੇ ਆਦਮੀਆਂ ਦੀਆਂ ਗੱਲਾਂ ਨਹੀਂ ਸੁਣੀ ਦੀਆਂ, ਵਿੱਚੇ ਨਹੀਂ ਬੋਲੀ ਦਾ। ਇਸ ਤਰ੍ਹਾਂ ਦਾ ਛੱਜੂ ਝੀਵਰ ਵੀ ਗੁੰਗਾ ਤੇ ਬੋਲਾ ਹੋ ਗਿਆ ਸੀ। ਬਾਲਾ ਪ੍ਰੀਤਮ ਨੇ ਸਿਰ ਉੱਤੇ ਛੜੀ ਰੱਖੀ, ਵਡਿਆਈ ਹੈ ਗੁਰੂ ਦੀ ਛੜੀ ਦੀ। ਇਤਨਾ ਭਰੋਸਾ ਆਇਆ, ਇਤਨਾ ਭਰੋਸਾ ਆਇਆ, ਵੰਗਾਰ ਕੇ ਕਹਿਣ ਲੱਗਾ ਲਾਲ ਚੰਦ ਤੂੰ ਗੀਤਾ ਉਚਾਰਨ ਕਰ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਮੈਂ ਤੈਨੂੰ ਅਰਥ ਕਰਦਾ। ਅਰਥ ਕਰਦੇ ਗਏ ਛੱਜੂ ਝੀਵਰ, ਕਰਦੇ ਗਏ ਲਾਲ ਚੰਦ ਅਸ਼ ਅਸ਼ ਕਰਕੇ ਉੱਠਿਆ, ਚਰਨੀ ਲੱਗਿਆ ਬਾਲਾ ਪ੍ਰੀਤਮ ਦੇ, ਝੋਲੀ ਅੱਡ ਕੇ ਕਿਹਾ ਸੱਚਾ ਪਾਤਸ਼ਾਹ ਭੁੱਲਿਆ ਸਾਂ, ਗੁਰੂ ਨਾਨਕ ਦਾ ਦਰ ਬਹੁਤ ਉੱਚਾ ਹੈ, ਇਸ ਝੋਲੀ ਦੇ ਚ ਸਿੱਖੀ ਦੀ ਦਾਤ ਪਾਓ। ਲਾਲ ਚੰਦ ਨੇ ਸਿੱਖੀ ਲਈ ਤੇ ਇਹ ਭਾਗਾਂ ਵਾਲਾ ਲਾਲ ਚੰਦ 1699 ਦੀ ਵਿਸਾਖੀ ਤੇ ਅੰਮ੍ਰਿਤ ਛੱਕ ਕੇ ਸਿੰਘ ਸਜਿਆ ਸੀ, ਚਮਕੌਰ ਦੀ ਗੜੀ ਦੇ ਬਾਹਰ 40 ਸਿੰਘਾਂ ਦੇ ਚੋ ਇਸ ਦਾ ਵੀ ਨਾਂ ਹੈ, ਇਹ ਵੀ ਸ਼ਹੀਦ ਹੋਇਆ ਸੀ। ਛੱਜੂ ਝੀਵਰ ਨੂੰ ਉੜੀਸਾ ਦੇ ਪਾਸੇ ਬਾਲਾ ਪ੍ਰੀਤਮ ਨੇ ਪ੍ਰਚਾਰਕ ਬਣਾ ਕੇ ਭੇਜਿਆ। ਇਸ ਛੱਜੂ ਝੀਵਰ ਦੇ ਘਰ ਦੇ ਚ ਭਾਈ ਹਿੰਮਤ ਰਾਏ ਜੀ ਨੇ ਜਨਮ ਲਿਆ ਸੀ, ਜਿਹੜੇ ਪੰਜ ਪਿਆਰਿਆਂ ਦੇ ਚੋ ਇੱਕ ਪਿਆਰੇ ਸਨ, ਉੜੀਸਾ ਤੋਂ ਆਏ ਸੀ। ਬਾਲਾ ਪ੍ਰੀਤਮ ਨੂੰ ਬੁਲਾਇਆ ਇਸ ਵਾਸਤੇ, ਜਦੋਂ ਦਿੱਲੀ ਪਹੁੰਚੇ ਤੇ ਔਰੰਗਜ਼ੇਬ ਨੇ ਕਿਹਾ ਦਰਸ਼ਨ ਕਰਨੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਸੁਨੇਹਾ ਭੇਜ ਦਿੱਤਾ, ਨਹਿ ਮਲੇਛ ਕੋ ਦਰਸ਼ਨ ਦੇ ਹੈ, ਮੈਂ ਦਰਸ਼ਨ ਨਾ ਕਰਾਂਗਾ ਨਾ ਦੇਵਾਂਗਾ। ਕਹਿੰਦੇ ਨੇ ਰਾਮ ਰਾਏ ਨੂੰ ਇਨਾਮ ਬੜਾ ਮਿਲਿਆ, ਇਨਾਮ। ਔਰੰਗਜ਼ੇਬ ਇਹ ਚਾਹੁੰਦਾ ਸੀ ਬਈ ਜਿਹੜਾ ਗੁਰੂ ਬਣੇ ਉਹ ਮੇਰੇ ਇਨਫਲੂਐਂਸ ਦੇ ਚ ਹੋਵੇ, ਮੇਰੇ ਅਸਰ ਥੱਲੇ ਹੋਵੇ। ਰਾਮ ਰਾਏ ਤੇ ਹੱਥੋਂ ਨਿਕਲ ਗਿਆ, ਫਿਰ ਇਸ ਨੂੰ ਇਨਾਮ ਦਿੱਤਾ। ਜਿਹੜੇ ਸਰਕਾਰ ਦੇ ਹੱਥ ਠੋਕੇ ਆਉਂਦੇ ਨੇ, ਸਰਕਾਰਾਂ ਉਹਨਾਂ ਨੂੰ ਬੜਾ ਇਨਾਮ ਦਿੰਦੇ ਨੇ। ਆਪਨੇ ਦੇਹਰਾਦੂਨ ਦਾ ਨਾਂ ਸੁਣਿਆ ਨਾ, ਦੂਨ ਦੀ ਵੈਲੀ ਦੇ ਚ ਬਹੁਤ ਵੱਡੀ ਜਾਗੀਰ ਔਰੰਗਜ਼ੇਬ ਨੇ ਰਾਮ ਰਾਏ ਨੂੰ ਦਿੱਤੀ ਸੀ, ਇੱਥੇ ਉਸਨੇ ਡੇਰਾ ਬਣਾਇਆ ਸੀ। ਚਲਦੇ ਚਲਦੇ ਉਸ ਜਗ੍ਹਾ ਦਾ ਨਾਂ ਪੈ ਗਿਆ ਦੇਹਰਾਦੂਨ, ਉਹ ਦੂਨ ਦੀ ਪਹਾੜੀ ਜਿੱਥੇ ਰਾਮ ਰਾਏ ਦਾ ਡੇਰਾ ਸੀ, ਨਾਂ ਪੈ ਗਿਆ ਦੇਹਰਾਦੂਨ। ਰਾਮ ਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਆਪਣੇ ਛੋਟੇ ਭਰਾ ਨਾਲੇ ਈਰਖਾ ਕਰਨ ਲੱਗ ਪਏ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਚੇਚਕ ਨਿਕਲੀ ਸੀ ਦਿੱਲੀ ਦੇ ਵਿੱਚ, ਉਸਦਾ ਇਲਾਜ ਕਰਦੇ ਸੀ। ਚੁਬੱਚੇ ਦੇ ਵਿੱਚ ਜਲ ਪਾ ਕੇ ਸੰਗਤਾਂ ਤੇ ਰੋਗੀ ਪਿਉਂਦੇ ਸੀ, ਠੀਕ ਹੁੰਦੇ ਸੀ। ਉਹ ਚੇਚਕ ਦੂਜਿਆਂ ਦੀ ਬਿਮਾਰੀ ਸੱਚੇ ਪਾਤਸ਼ਾਹ ਨੇ ਆਪਣੇ ਤੇ ਲਈ, ਉਹਨਾਂ ਨੂੰ ਚੇਚਕ ਹੋਈ ਤੇ ਬਾਲਾ ਸਾਹਿਬ ਦੀ ਜਗ੍ਹਾ ਉੱਤੇ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਏ। ਉਸ ਤੋਂ ਪਹਿਲੇ ਜਦੋਂ ਬੰਗਲਾ ਸਾਹਿਬ ਦੇ ਹੀ ਸਨ ਸੱਚੇ ਪਾਤਸ਼ਾਹ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਸਾਮ ਤੋਂ ਦਿੱਲੀ ਆਏ ਸੀ, ਮਿਲ ਕੇ ਗਏ ਸੀ। ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੀ ਪ੍ਰਚੋਣੀ ਕੀਤੀ ਸੀ ਤੇ ਦੱਸਿਆ ਸੀ ਅਸੀਂ ਬਕਾਲੇ ਜਾ ਰਹੇ ਹਾਂ। ਜਦੋਂ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ, ਗੁਰਿਆਈ ਦਾ ਸਾਰਾ ਸਮਾਨ ਅੱਗੇ ਰੱਖ ਕੇ ਭੇਜ ਕੇ ਜਦੋਂ ਪੁੱਛਿਆ ਸੰਗਤਾਂ ਨੇ ਅਗਲੇ ਗੁਰੂ ਹਜ਼ੂਰ ਕੌਣ ਹਨ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਬਾਬਾ ਬਸੇ ਬਕਾਲ ਜੇ ਗ੍ਰਾਮੇ। ਬਕਾਲੇ ਦੇ ਪਿੰਡ ਦੇ ਵਿੱਚ ਜਿਹੜੇ ਮੇਰੇ ਬਾਬੇ ਵਸਦੇ ਨੇ, ਕਿਉਂਕਿ ਦਾਦੇ ਦੇ ਭਰਾ ਸਨ, ਬਾਬਾ ਗੁਰਦਿੱਤਾ ਜੀ ਦਾਦਾ ਜੀ ਸਨ, ਉਹਨਾਂ ਦੇ ਭਰਾ ਸਨ ਨੌਵੇਂ ਪਾਤਸ਼ਾਹ, ਉਹ ਵੀ ਦਾਦੇ ਸਨ। ਕਹਿੰਦ ਮੇਰਾ ਦਾਦਾ ਜਿਹੜਾ ਬਾਬਾ ਉਹ ਬਕਾਲੇ ਦੇ ਚ ਹਨ, ਗੁਰਿਆਈ ਚਲੀ ਗਈ। ਇੱਥੇ ਇੱਕ ਗੱਲ ਹੋਰ ਵੀ ਕੀਮਤੀ ਹੈ, ਗੁਰਿਆਈ ਦੇ ਤਿਲਕ ਦੇ ਚ ਬੜਾ ਵਕਫਾ ਹੈ। ਤਿਲਕ ਬਾਅਦ ਦੇ ਵਿੱਚ ਦਿੱਤਾ ਗਿਆ ਸੀ, ਜਦੋਂ ਭਾਈ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਪਰਨਾ ਫੇਰ ਕੇ ਕਿਹਾ ਸੀ ਗੁਰਲਾਧੋ ਰੇ ਗੁਰਲਾਧੋ ਰੇ ਗੁਰਲਾਧੋ। ਲੰਬੀ ਕਥਾ ਹੈ, ਕਿਉਂਕਿ ਸਮਾਂ ਬਹੁਤ ਸੀਮਤ ਆਉਂਦਾ ਹੈ ਤੋਂ ਜ਼ਿਆਦਾ ਵਿਆਖਿਆ ਨਹੀਂ ਕਰ ਸਕਦਾ ਦਾਸ। ਜਦੋਂ ਗੁਰਿਆਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਮੱਥੇ ਤੇ ਦਿੱਤੀ ਤੇ ਗੁਰਿਆਈ ਜਦੋਂ ਭੇਜੀ ਸੀ, ਉਸਦਾ ਸਮੇਂ ਦੇ ਚ ਫਰਕ ਹੈ, ਬਹੁਤ ਵੱਡਾ ਫਰਕ ਹੈ। ਭਾਈ ਕਾਨ ਸਿੰਘ ਨਾਭਾ ਉਸ ਨੂੰ ਤਕਰੀਬਨ ਕੋਈ ਇੱਕ ਸਾਲ ਦਾ ਫਰਕ ਲਿਖਦੇ ਨੇ। ਕਿਉਂ ਸੀ, ਕਿਸ ਵਾਸਤੇ ਸੀ? ਔਰੰਗਜ਼ੇਬ ਇਹ ਚਾਹੁੰਦਾ ਸੀ ਅਗਲਾ ਜਿਹੜਾ ਗੁਰੂ ਹੋਵੇ ਉਹ ਮੇਰੇ ਰੋਬ ਥੱਲੇ ਹੋਵੇ, ਮੇਰਾ ਹੱਥ ਠੋਕਾ ਹੋਵੇ, ਜਿਸ ਤਰ੍ਹਾਂ ਰਾਮ ਰਾਏ ਹੋਇਆ ਹੈ। ਅੱਠਵੇਂ ਪਾਤਸ਼ਾਹ ਤਾਂ ਹੋਏ ਨਹੀਂ ਸੀ, ਤੇ ਜਦੋਂ ਗੁਰਿਆਈ ਭੇਜ ਦਿੱਤੀ ਤਾਂ ਉਸਦਾ ਇਰਾਦਾ ਇਹ ਸੀ ਮੁਗਲ ਦਰਬਾਰ ਦਾ ਇੱਕ ਕਾਰਿੰਦਾ ਹੋਵੇ ਜਿਹੜਾ ਸਿੱਖਾਂ ਦਾ ਗੁਰੂ ਹੋਵੇ। ਪਰ ਉਹਨੂੰ ਭੁਲੇਖਾ ਸੀ, ਜੋ ਗੁਰੂ ਹਜ਼ੂਰ ਹਨ, ਗੁਰੂ ਨਾਨਕ ਦੀ ਜੋਤ ਜਿਨ੍ਹਾਂ ਦੇ ਅੰਦਰ ਹੈ, ਜਿਹੜੇ ਬਾਬਰ ਨੂੰ ਜਾਬਰ ਕਹਿ ਸਕਦੇ ਸੀ, ਕਹਿੰਦੇ ਸੀ ਹਿਮਾਯੂ ਨੂੰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬੇਈਮਾਨ ਕਿਹਾ ਸੀ, ਐਸੇ ਗੁਰੂ ਦੀ ਜੋਤ ਜਿਨ੍ਹਾਂ ਦੇ ਅੰਦਰ ਟਿੱਕੀ ਹੋਈ ਹੈ ਉਹ ਕਿਸੇ ਦੇ ਹੱਥ ਠੋਕੇ ਹੋ ਸਕਦੇ ਨੇ? ਨਹੀਂ ਹੋ ਸਕਦੇ। ਸਿੱਖ ਵੀ ਕਿਸੇ ਦੀ ਹਕੂਮਤ ਦਾ ਹੱਥ ਠੋਕਾ ਨਹੀਂ ਹੋ ਸਕਦਾ। ਜੇ ਸਿੱਖ ਕਿਸੇ ਦੀ ਹਕੂਮਤ ਦਾ ਹੁਕਮਰਾਨ ਪਾਰਟੀ ਦਾ ਹੱਥ ਠੋਕਾ ਹੈ, ਪੱਕਾ ਜਾਣ ਲੈਣਾ ਫਿਰ ਉਹ ਗੁਰੂ ਕਾ ਸਿੱਖ ਨਹੀਂ ਹੈ, ਸਿੱਖੀ ਦਾ ਦਿਖਾਵਾ ਕਰ ਰਿਹਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੋਤੀ ਜੋਤ ਸਮਾਏ, ਗੁਰਿਆਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਦਿੱਤੀ। ਅੱਜ ਇਹ ਦੋ ਦਿਨ ਸਾਡੇ ਵਾਸਤੇ ਕੀਮਤੀ ਹਨ। ਰਾਮ ਰਾਏ ਚਲਾਕ ਸੀ, ਗਲਤੀ ਕਰਦਾ ਸੀ, ਗਲਤੀ ਮਾਫ਼ ਕੀਤੀ ਜਾ ਸਕਦੀ ਹੈ, ਚਲਾਕੀ ਨਹੀਂ। ਇਹ ਦੋ ਦਿਨ ਬੜੇ ਕੀਮਤੀ ਹਨ, ਦਿਨ ਤਾਂ ਸਾਰੇ ਕੀਮਤੀ ਹਨ, ਪਰ ਇਹ ਵੀ ਸਾਨੂੰ ਉਸਦੇ ਕਈ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ ਜੋ ਦਾਸ ਨੇ ਸੰਖੇਪ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਹੈ। ਕਿਉਂਕਿ ਸਮਾਂ ਸੀਮਤ ਆਉਂਦਾ ਹੈ, ਇਸ ਵਾਸਤੇ ਅੱਜ ਦੇ ਹੁਕਮਨਾਮੇ ਦੀ ਪਹਿਲੇ ਵਿਚਾਰ ਥੋੜ੍ਹੀ ਜਿਹੀ ਸਰਵਣ ਕਰ ਲਈਏ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ, ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ।
ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਇਹ ਸ਼ਬਦ ਹੈ ਜੋ ਸੱਚਖੰਡ ਸਤਿਗੁਰੂ ਜੀ ਦੇ ਦਰਗਾਹ ਤੋਂ ਕੁੱਲ ਮਨੁੱਖਤਾ ਦੇ ਵਾਸਤੇ ਅਤੇ ਖਾਸ ਕਰਕੇ ਸਿੱਖਾਂ ਲਈ ਇਹ ਹੁਕਮਨਾਮਾ ਆਇਆ ਹੈ। ਇਸ ਦਾ ਘਰ ਹੈ ਚੌਥਾ ਗਾਣ ਦੇ ਵਾਸਤੇ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਇੱਕ ਰਸ ਹੈ ਸਾਰਿਆਂ ਦੇ ਵਿੱਚ, ਇੱਕ ਰਸ ਵਿਆਪਕ ਹੈ, ਇੱਕ ਓਅੰਕਾਰ ਹੈ, ਉਹ ਸਤ ਹੈ। ਸਤ ਦੇ ਅਰਥ ਹਨ ਕਾਇਮ, ਦਾਇਮ ਹੈ, ਹਮੇਸ਼ਾ ਹੈ, ਜਿਸ ਦਾ ਹੋਣਾ ਕੋਈ ਚੁਣੌਤੀ ਨਹੀਂ ਦੇ ਸਕਦਾ, ਉਹ ਮਾਲਕ ਉਸੇ ਤਰ੍ਹਾਂ ਦਾ ਸਤ ਹੈ। ਪ੍ਰਾਪਤ ਹੁੰਦਾ ਐਸਾ ਪਰਮਾਤਮਾ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦਾ ਸਦਕਾ।
ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਸੱਚਾ ਪਾਤਸ਼ਾਹ ਕਹਿੰਦੇ ਨੇ ਮਾਲਕ ਜੀ ਤੂੰ ਆਪਣੀ ਨਿਜ ਪਤ ਹੈ ਦਾਤਾ। ਨਿਜ ਪਤ ਦੇ ਅਰਥ ਹੁੰਦੇ ਨੇ ਆਪਣਾ ਆਪ ਮਾਲਕ, ਆਪਣਾ ਪਤੀ, ਆਪਣਾ ਮਾਲਕ। ਤੂੰ ਦਾਤਾ ਹੈ ਤੇ ਆਪਣੀ ਮਰਜ਼ੀ ਦਾ ਆਪ ਮਾਲਕ ਹੈ। ਮਾਲਕ ਜੀ ਹਮ ਭੀਖਕ ਭੇਖਾਰੀ ਤੇਰੇ, ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਭਿਖਾਰੀ ਹਾਂ। ਤੂੰ ਆਪਣੀ ਮਰਜ਼ੀ ਦਾ ਮਾਲਕ ਹੈ ਤੇ ਪੱਕੀ ਗੱਲ ਹੈ। ਸਿੱਖ ਦਾ ਹੱਥ ਤੇ ਝੋਲੀ ਗੁਰੂ ਦੇ ਅੱਗੇ ਜਦੋਂ ਆਉਂਦੀ ਹੈ ਨਾ, ਮੰਗਦਾ ਗੁਰੂ ਕੋਲੋਂ, ਤੇ ਉਸ ਤੋਂ ਬਾਅਦ ਸਿੱਖ ਦਾਤਾ ਹੋ ਜਾਂਦਾ ਹੈ, ਸਾਰਿਆਂ ਨੂੰ ਦੇਣ ਵਾਲਾ। ਸਿੱਖ ਮੰਗਤਾ ਨਹੀਂ ਰਹਿੰਦਾ, ਗੁਰੂ ਤੋਂ ਇਲਾਵਾ ਕਿਸੇ ਦਾ ਮੰਗਤਾ ਨਹੀਂ। ਸਰਕਾਰਾਂ ਤੇ ਆਟਾ ਦਾਲ ਦੇ ਕੇ ਮੰਗਤੇ ਬਣਾ ਦਿੰਦੀ ਹੈ। ਲੈਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਟੇ ਦਾਲ ਦੇ ਮੰਗਤੇ ਹੋ ਗਏ, ਸਾਰੀ ਦੁਨੀਆਂ ਨੂੰ ਲੰਗਰ ਛਕਾਉਣ ਵਾਲੀ ਕੌਮ ਸਰਕਾਰੀ ਆਟੇ ਦਾਲ ਉੱਤੇ ਆਪਣੀ ਜ਼ਿੰਦਗੀ ਨਿਭਾ ਰਹੀ ਹੈ, ਇਹ ਸ਼ਰਮ ਦੀ ਗੱਲ ਹੈ। ਦਰਅਸਲ ਜਿਹੜਾ ਅਣਖੀਲਾ ਆਦਮੀ ਆਉਂਦਾ ਹੈ ਨਾ, ਉਸ ਕੋਲ ਸ਼ਰਮ ਆਉਂਦੀ ਹੈ। ਜਿਹੜਾ ਬੇਗੈਰਤ ਆਉਂਦਾ ਹੈ, ਜਿਸ ਕੋਲ ਅਣਖ ਨਹੀਂ ਆਉਂਦੀ, ਬੇਈਮਾਨ ਆਉਂਦਾ ਹੈ, ਉਸ ਕੋਲ ਸ਼ਰਮ ਨਹੀਂ ਆਉਂਦੀ, ਲੱਜਾ ਨਹੀਂ ਆਉਂਦੀ। ਲੰਬੀ ਬਾਤ ਨਾ ਹੋਵੇ, ਸੱਚਾ ਪਾਤਸ਼ਾਹ ਕਹਿੰਦੇ ਨੇ ਅਸੀਂ ਤੇਰੇ ਭਿਖਾਰੀ ਹਾਂ। ਅਸੀਂ ਸਰਕਾਰਾਂ ਤੋਂ ਭੀਖ ਨਹੀਂ ਲੈਂਦੇ। ਰਾਮ ਰਾਏ ਲੈਂਦਾ ਸੀ, ਪ੍ਰਿਥੀ ਚੰਦ ਲੈਂਦਾ ਸੀ, ਗੁਰੂ ਹਜ਼ੂਰ ਤੇ ਗੁਰੂ ਦੇ ਚਰਨਾਂ ਦੇ ਭੋਰੇ ਸਿੱਖ ਸਰਕਾਰੀ ਭੀਖ ਨਹੀਂ ਸੀ ਲੈਂਦੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਇਹ ਬਚਨ ਸਾਨੂੰ ਪ੍ਰੇਰਨਾ ਦਿੰਦਾ ਹੈ। ਅਸੀਂ ਭਿਖਾਰੀ ਹਾਂ ਪਰ ਜਣੇ ਖਣੇ ਦੇ ਨਹੀਂ, ਤੇਰੇ ਭਿਖਾਰੀ ਹਾਂ। ਵੇਖੋ, ਗੁਰੂ ਕੋਲੋਂ ਭੀਖ ਮੰਗਣ ਵਾਲਾ ਸਾਰੀ ਦੁਨੀਆਂ ਦੇ ਚ ਲੰਗਰ ਚਲਾਉਣ ਵਾਲਾ ਹੈ, ਦਾਤਾ ਹੈ। ਕਿਉਂ, ਕਿਸ ਵਾਸਤੇ? ਕਿਉਂਕਿ ਰੋਜ਼ ਸਿੱਖ ਪੜਦਾ ਹੈ ਗੁਰਾ ਇੱਕ ਦੇਹ ਬੁਝਾਈ। ਕਿਹੜੀ ਗੱਲ? सबना जिया का एक दाता सो मैं, सारे उच्ची पढ़ो ये बचन, सबना जिया का एक दाता सो मैं विसर ना जाए। सारे जी जंत नू दाता देन वाला मेरे हिरदे चो तू ना विसरे। जदो गुरु विसर जाएगा तो सरकारी आटा दाल हजार रुपया ए ओ जेड़े सरकारी प्रापे गंडे चलते ने दुनिया दे उन्हां दे चक्कर च फसेगा। ते कमाल दी गल है, संखेप जैसी गल, सियासी आदमी पहले आप वोट दी भीख मंगदे ने। मंगना चंगा तो नहीं आउंदा। हुण जिस कोलों भीख मंगी है वोटां दी वह फिर मालक हो जांदे ने, फिर जिन्हां कोलों वोटां दी भीख मंगी है उन्हां नूं मंगते बना देंदे ने, बदला लैंदे ने। तुहाडे कोल भीख मंगण वास्ते आए सा ना एक हफ्ता पूरा 15 दिन, हुण 5 साल दे असी मालक हां, हुण तुहानूं भिखारी बनावांगे बदला लवांगे। इस वास्ते सिख दी जमीर आत्मा बड़ी बुलंद होंदी है, वो उस चक्रां दे च जांदा ही नहीं है, क्योंकि उसनूं पता है मेरा दाता एक गुरु है, मालक है। गुरा एक दे बुझाई, सबना जिया का एक दाता सो मैं विसर न जाई। तो सचा पातशाह कहंदे ने, हम भीखक भेखारी तेरे, तू निजपत है दाता, निजपत अपनी मर्जी दा तू मालक है, दाता है, असी सिर्फ ते सिर्फ तेरे दर दे भिखारी हां। हां जी,
हो दयाल नाम देहो मंगत जन काओ, सदा रहो रंग राता।
साडे ते दयावान होवो मालक जी, ते सानू बख्शिश करो। हो दयाल नाम देओ मंगत जन को, होर सब कुछ तो मंगदे हो, मंगदे आसी। सचे पातशाह ने सानू प्रेरणा देती है, माण मांगो तान मांगो धन लक्ष्मी सुत दे, ये सारिया चीजा सिख ने मंगनिया ने गुरु कोलो, किसे होर कोल नहीं, किसे मड़ी मसाने जाके नहीं, किसे टोए टिब्बे कोल नहीं, किसे दरख्तां कोल नहीं, गुरु कोलो। ते सचा पातशाह कहंदे ने जदों सिख ए मंगदा ते गुरु दाता देंदा है, मालक देंदा है, तो फिर अखीर दे च सिख ए भी मंगदा है, हो दयाल नाम देओ मंगत जन को, सदा रहो रंग राता। रंग राता दे अर्थ होंदे ने प्रेम दे च रचिया होया, तेरे प्रेम दे च मैं लीन रवां, मैनू नाम दी दात देओ मंगते नू, मेरे उत्ते दया करो। हां जी,
हाओ बलिहारै जाओ साचे तेरे नाम विटहाओ,
मैं तेरे सच्चे नाम तो बलिहार जांदा हां, कुर्बान जांदा हां।
करण कारण सबना का एको, अवर ना दूजा कोई,
यकीन बैठ गया है, भरोसा हो गया है, करण कारण सबना का एको, सारयां दे जीवन दे करण ते कारण दा मालक तू आप है, अवर ना दूजा कोई, त्वथो अलावा मालक जी कोई होर नहीं। ते होर दी झाक ही क्यों रखे सिख, जे होर है ही नहीं ता। पर जदो एक मालक विसर जाए तो होर पता नहीं कितने कितने दिखते ने, पता नहीं कितने मालक बन जाते ने। सचा पातशाह कहंदे ने अवर न दूजा कोई, कोई दूजा तेरे वर्गा नहीं है। हां जी,
रहाओ
रहाओ दा बचन है,
बहुते फेर पाए किरपा नकाओ, आप किछ किरपा कीजा।
इस बचन दे राही बड़ी गजब दी गल सचे पातशाह ने कही है, असी मंग लैने आ मिल जांदा है, पर असी कंजूस हो जांदे आ, किरपन हो जांदे आ। मंगदे मालक कोलो हां मिल जांदा है, पर छोड़न दी हिम्मत नहीं आउंदी, ते जो कुछ मिलिया आउंदा है व्यर्थ चला जांदा है। ज्यों किरपन के निरारथ दाम, संचत संचत थैली कीनी, प्रभु उसते डार अवर को दीने। कंजूस माइजर शूम बन जांदे आ, छोड़ना नहीं चाहते। सचा पातशाह कहंदे ने जो कुछ प्राप्त कीता है ਉਸਨੂੰ ਵੰਡਣ ਦੀ ਹਿੰਮਤ ਰੱਖ। ਬਾਬੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਾਪਤ ਕੀਤਾ, ਪਹਿਲੇ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰਸਿਓ ਬਣੇ ਆਈ, ਬਾਬਾ ਪੈਂਦਾ ਸੱਚਖੰਡ ਨੌਨਿਧ ਨਾਮ। ਪੜ੍ਹੋ ਸਾਰੇ ਬਚਨ, ਬਾਬਾ ਪੈਂਦਾ ਸੱਚਖੰਡ ਨੌਨਿਧ ਨਾਮ, ਗਰੀਬੀ ਪਾਈ। ਵੇਖੋ ਏਡੀ ਤਪੱਸਿਆ ਕਰਕੇ ਜਿਸ ਨੂੰ ਪ੍ਰਾਪਤ ਕੀਤਾ, ਘਰ ਦੇ ਸਾਰੇ ਸੁੱਖ ਛੋੜ ਕੇ ਸੱਚਾ ਪਾਤਸ਼ਾਹ 40,000 ਮੀਲਾਂ ਦਾ ਸਫ਼ਰ ਪਹਾੜਾਂ 'ਤੇ ਚੱਲ ਰਹੇ ਨੇ, ਰੇਤ ਦੇ ਚੋਂ ਗੁਜ਼ਰ ਰਹੇ ਨੇ, ਨਦੀਆਂ ਨਾਲੇ ਸਾਰੇ ਪਾਰ ਕਰ ਰਹੇ ਨੇ, ਜੰਗਲ ਪਾਰ ਕਰ ਰਹੇ ਨੇ। ਇੱਕੋ ਹੀ ਸਾਥੀ ਹੈ ਮਰਦਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਿਉਂ ਗਏ ਨੇ? ਦੋ ਬੱਚੇ ਹਨ, ਜਵਾਨ ਪਤਨੀ ਹੈ, ਸੱਸ ਸਹੁਰਾ ਲੜਦੇ ਨੇ, ਚੰਦੋ ਰਾਣੀ ਤੇ ਮੂਲਾ, ਉਹ ਲੜਦੇ ਨੇ, ਤਰਲੇ ਪਾਉਂਦੇ ਨੇ ਨਾ ਜਾ, ਪਰ ਜਿਹੜੀ ਚੀਜ਼ ਪ੍ਰਾਪਤ ਕੀਤੀ ਹੈ ਉਸਨੂੰ ਵੰਡਣ ਦੀ ਬਖਸ਼ਿਸ਼ ਮਾਲਕ ਨੇ ਦਿੱਤੀ ਹੈ, ਵੰਡਣ ਵਾਸਤੇ ਚੱਲ ਪਏ। ਕੰਜੂਸ ਹੁੰਦੇ ਨੇ, ਧਰਮੀ ਆਦਮੀ ਵੀ ਕੰਜੂਸ ਹੁੰਦੇ ਨੇ, ਉਹ ਇਹ ਕਹਿੰਦੇ ਨੇ ਅਸੀਂ ਕੀ ਲੈਣਾ, ਆਪਣਾ ਆਪ ਨਾਮ ਜਪ ਲਈਏ ਬਸ। ਇਹ ਆਦਮੀ ਕਿਰਪਨ ਹਨ, ਕੰਜੂਸ ਹਨ। ਜਿਸ ਤਰ੍ਹਾਂ ਕੋਈ ਆਦਮੀ ਕਵੇ ਧਨ ਮੈਂ ਕਮਾਇਆ ਦਿਆਂ ਕਿਉਂ, ਉਹ ਕੰਜੂਸ ਹੈ, ਤੇ ਇੱਕ ਆਦਮੀ ਧਰਮੀ ਹੋ ਕੇ ਕੰਜੂਸ ਹੈ, ਤੇ ਪੱਕਾ ਜਾਣਨਾ ਕੰਜੂਸ ਆਦਮੀ ਧਰਮੀ ਨਹੀਂ ਆਉਂਦਾ। ਜੋ ਪ੍ਰਾਪਤ ਕੀਤਾ ਉਸਨੂੰ ਵੰਡਦਾ ਹੈ। ਤੇ ਸੱਚਾ ਪਾਤਸ਼ਾਹ ਇਹ ਬਚਨ ਵਿੱਚ ਬੜਾ ਕੀਮਤੀ ਬਚਨ ਕਹਿੰਦੇ ਨੇ, ਬਹੁਤੇ ਫੇਰ ਪਏ ਕਿਰਪਨ ਕੋ, ਇਸ ਕੰਜੂਸੀ ਕਰਕੇ ਮਾਲਕ ਜੀ ਬੜੇ ਫੇਰ ਪੈ ਗਏ ਨੇ, ਬੜੀ ਵਾਰੀ ਜਨਮ ਲੈ ਲਿਆ ਹੈ, ਅਪ ਕਿਛ ਕਿਰਪਾ ਕੀਜੈ, ਹੁਣ ਮੇਰੇ ਤੇ ਕਿਰਪਾ ਕਰੋ, ਜੋ ਅੰਦਰ ਦਾ ਸ਼ੂਮਪਣਾ, ਕੰਜੂਸਪਣਾ, ਮਾਈਜ਼ਰਨੈਸ ਇਹ ਖਤਮ ਹੋ ਜਾਏ, ਇਹ ਜਿਹੜਾ ਮੇਰੇ ਅੰਦਰ ਕਿਰਪਨ ਹੋਣਾ ਹੈ ਇਹ ਖਤਮ ਹੋ ਜਾਏ। ਹਾਂਜੀ।
ਉਹ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜੈ,
ਐਸੀ ਮੇਰੇ ਤੇ ਬਖਸ਼ਿਸ਼ ਕਰੋ ਜੀ, ਮਾਲਕ ਜੀ ਹੁਣ ਆਪਣਾ ਦਰਸ਼ਨ ਦੇ ਦਿਓ। ਹੋ ਦਇਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀ ਜੈ, ਇਸ ਤਰ੍ਹਾਂ ਦੀ ਮੇਰੇ ਉੱਤੇ ਆਪ ਬਖਸ਼ਿਸ਼ ਕਰੋ।
ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ।
ਸੱਚਾ ਪਾਤਸ਼ਾਹ ਕਹਿੰਦੇ ਨੇ, ਮੈਂ ਬੇਨਤੀ ਕਰਕੇ ਕਹਿ ਰਿਹਾ, ਭਨਤ ਕਹਿਣਾ ਹੈ, ਮੈਂ ਕਹਿ ਰਿਹਾ ਆਪ ਸਾਰਿਆਂ ਨੂੰ, ਭਰਮ ਪਟ ਖੁੱਲੇ, ਮੇਰੇ ਅੰਦਰ ਦਾ ਭਰਮ ਖਤਮ ਹੋ ਗਿਆ। ਕਿਹੜਾ ਭਰਮ? ਜੋ ਪ੍ਰਾਪਤ ਕੀਤਾ ਸੀ ਉਸਨੂੰ ਰੋਕਣ ਦਾ ਭਰਮ ਖਤਮ ਹੋ ਗਿਆ, ਜੋ ਪ੍ਰਾਪਤ ਕੀਤਾ ਸੀ ਮਿਲਿਆ ਸੀ ਉਸਨੂੰ ਵੰਡਣਾ ਸ਼ੁਰੂ ਕਰ ਦਿੱਤਾ, ਜਿਹੜਾ ਵੰਡਣ ਤੋਂ ਅੰਦਰ ਰੋਕਦਾ ਸੀ ਮੇਰੇ ਭਰਮ ਸਨ, ਮੈਂ ਕਿਉਂ ਦਿਆਂ, ਪ੍ਰਾਪਤ ਮੈਂ ਕੀਤਾ ਇਹਨੂੰ ਦੇ ਦਿਆਂ, ਇਹ ਲੱਗਦਾ ਕੀ ਹੈ, ਮਖੱਟੂ ਹੈ, ਮੈਂ ਇਸਨੂੰ ਕਿਉਂ ਦਿਆਂ, ਪਰਉਪਕਾਰ ਕਿਸ ਤਰ੍ਹਾਂ ਹੋਵੇਗਾ? ਸੱਚਾ ਪਾਤਸ਼ਾਹ ਕਹਿੰਦੇ ਨੇ, ਭਰਮ ਅੰਦਰੋਂ ਖਤਮ ਹੋ ਗਿਆ, ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਗੁਰੂ ਦੀ ਕਿਰਪਾ ਦਾ ਸਦਕਾ ਇਸ ਗੱਲ ਨੂੰ ਜਾਣ ਲਿਆ ਹੈ, ਅੰਦਰ ਦਾ ਭਰਮ ਦਾ ਕਿਵਾੜ ਪਟ ਖੁੱਲ ਗਿਆ ਹੈ।
ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ।
ਹੁਣ ਮੇਰੇ ਅੰਦਰ ਸੱਚੀ ਲਿਵ ਲੱਗ ਗਈ ਹੈ, ਮੇਰੇ ਅੰਦਰ ਇੱਕ ਅੰਦਰ ਲਿਵ ਲੱਗੀ ਹੋਈ ਹੈ, ਜੁੜਿਆ ਹੋਇਆ ਹਾਂ। ਸੱਚਾ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਸਿਉ ਮਨ ਮਾਨਿਆ, ਮੇਰਾ ਮਨ ਗੁਰੂ ਨਾਲੇ ਮਿਲ ਗਿਆ ਹੈ, ਮਨ ਗਿਆ, ਗੁਰੂ ਦੇ ਉਪਦੇਸ਼ ਨੂੰ ਮੈਂ ਮਨ ਲਿਆ ਹੈ, ਤੇ ਉਸ ਸਦਕਾ ਮੇਰੇ ਅੰਦਰ ਸੱਚੀ ਲਿਵ ਲੱਗ ਗਈ ਹੈ। ਤੋ ਸੱਚੀ ਲਿਵ ਇਸ ਬਚਨ ਦੇ ਰਾਹੀਂ, ਅਸੀਂ ਭਿਖਾਰੀ ਹਾਂ, ਦੇਣ ਵਾਲਾ ਉਹ ਇੱਕੋ ਦਾਤਾ ਹੈ, ਦਾਤ ਲੈ ਕੇ ਅਸੀਂ ਕੰਜੂਸ ਨਹੀਂ ਹੋਣਾ, ਕੰਜੂਸ ਨਾ ਹੋਣ ਕਰਕੇ ਅਸੀਂ ਉਸਨੂੰ ਵੰਡਣਾ ਹੈ। ਜਿਸ ਨੂੰ ਵੰਡ ਲਿਆ, ਵੰਡਣ ਦੀ ਹਿੰਮਤ ਆ ਗਈ, ਉਸ ਦੇ ਅੰਦਰ ਦੇ ਭਰਮ ਦੇ ਕਿਵਾੜ ਸਾਰੇ ਖੁੱਲ ਜਾਂਦੇ ਹਨ, ਤੇ ਉਸਦੀ ਲਿਵ ਮਾਲਕ ਦੇ ਚਰਨਾਂ ਨਾਲੇ, ਗੁਰੂ ਦੇ ਚਰਨਾਂ ਨਾਲੇ ਜੁੜੀ ਰਹਿੰਦੀ ਹੈ। ਇਹ ਕਸੋਟੀਆਂ ਹਨ ਜਿਨ੍ਹਾਂ ਉੱਤੇ ਅਸੀਂ ਆਪਣੇ ਆਪ ਨੂੰ ਪਰਖਣਾ ਹੈ, ਸਾਡੇ ਵਾਸਤੇ ਦਾਤਾ ਕੋਈ ਹੋਰ ਹੈ ਜਾਂ ਇੱਕੋ ਹੈ। ਅਸੀਂ ਮੰਗਦੇ ਆਟਾ ਦਾਲ ਮੰਗਣ ਵਾਲੇ ਹਾਂ ਜਾਂ ਲੰਗਰ ਚਲਾਉਣ ਵਾਲੇ ਹਾਂ, ਕੌਣ ਹਾਂ ਅਸੀਂ? ਇਹ ਆਪਣੀ ਪਰਖ ਚਾਹੀਦੀ ਹੈ। ਇਸ ਸ਼ਬਦ ਦੇ ਰਾਹੀਂ ਸੱਚੇ ਪਾਤਸ਼ਾਹ ਨੇ ਪਰਖ ਦੀ ਦਾਤ ਦਿੱਤੀ ਹੈ ਸਾਡੇ ਹਿਰਦੇ 'ਚ ਵਸੇ। ਲੜੀਵਾਰ ਜੋ ਸ਼ਬਦ ਹੈ ਉਹ ਸਰਵਣ ਕਰੀਏ ਅਤੇ ਹੁਕਮ ਹੋਇਆ ਹੈ 8:45 ਤੱਕ ਆਪ ਜੀ ਦੀ ਸੇਵਾ ਕਰਨੀ ਹੈ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ, ਹਰ ਧਨ ਸੰਚੋ ਰੇ ਜਾਨ ਭਾਈ।
ਮਾਰੂ ਰਾਗ ਦੇ ਸ਼ਬਦਾਂ ਦੀ ਲੜੀ ਦੇ ਵਿੱਚ 1039 ਅੰਗ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਹਰ ਧਨ ਸੰਚੋ ਰੇ ਜਨ ਭਾਈ। ਹੇ ਮੇਰੇ ਪਿਆਰੇ ਭਾਈਓ, ਹਰੀ ਦੇ ਧਨ ਨੂੰ ਇਕੱਠਾ ਕਰੋ, ਕਿਉਂਕਿ ਇਕੱਠੇ ਕਰਨ ਦੀ ਆਦਮੀ ਅੰਦਰ ਸੁਭਾਅ ਹੈ, ਜੀ ਜਨ ਦੇ ਵਿੱਚ ਹੈ। ਪਰ ਜੋ ਕੁਝ ਅਸੀਂ ਇਕੱਠਾ ਕਰਦੇ ਹਾਂ ਉਸ ਨਾਲੇ ਕਈ ਵਾਰੀ ਪਾਪ ਵੀ ਜੁੜ ਜਾਂਦੇ ਨੇ। ਪਰ ਜਦੋਂ ਮਾਲਕ ਦਾ ਨਾਮ ਇਕੱਠਾ ਕਰਦੇ ਹਾਂ ਤਾਂ ਪਾਪ ਖਤਮ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ, ਸੰਚੈ ਕਰੋ ਸਦਾ ਸਬਨ ਕੋ ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨਹਿ ਭੇਟੇ ਕਾਲ ਜਾਲ ਤੇ ਤਾਗੋ। ਜੋ ਸੁਖ ਚਾਹੋ ਸਦਾ ਸਬਨ ਕੋ ਤੋ ਹਰ ਕੇ ਰਸ ਭਾਗੋ। ਸੰਚੈ ਕਰੋ ਸਦਾ ਸਿਮਰਨ ਕੋ, ਸਿਮਰਨ ਦਾ ਸੰਚੈ ਕਰੋ ਇਕੱਠਾ ਕਰੋ। ਕਿਤਨੀ ਦੇਰ ਨਾਮ ਜਪਦੇ ਹਾਂ? ਜੇ ਨਾਮ ਨਹੀਂ ਜਪਦੇ ਤਾਂ ਸਿੱਖ ਅਖਵਾਉਣ ਦਾ ਹੱਕ ਗੁਰੂ ਪਾਤਸ਼ਾਹ ਨੇ ਉਸਨੂੰ ਨਹੀਂ ਦਿੱਤਾ। ਕੌਣ ਹੈ ਸਿੱਖ? ਸਿੱਖ ਅਖਵਾਉਣ ਦਾ ਹੱਕ ਕੌਣ ਰੱਖਦਾ ਹੈ? ਗੁਰੂ ਰਾਮਦਾਸ ਸਤਿਗੁਰੂ ਸੱਚਾ ਪਾਤਸ਼ਾਹ ਦਾ ਬਚਨ ਰੋਜ਼ ਪੜ੍ਹਦੇ ਹੋ, ਜਿਹੜੇ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਅਖਵਾਉਂਦੇ ਹਾਂ, ਮਾਣ ਕਰਦੇ ਹਾਂ ਕਿ ਸਿਰਫ ਸ਼ੀਸ਼ੇ ਦੇ ਵਿੱਚ ਆਪਣੇ ਡਰੈਸਅਪ ਹੋ ਕੇ ਹੀ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਸਿੱਖ ਹਾਂ। ਦੂਜਾ ਵੇਖ ਕੇ, ਸਾਡੇ ਕੱਪੜਿਆਂ ਨੂੰ ਵੇਖ ਕੇ ਡਰੈਸਅਪ ਹੁੰਦੇ ਹਾਂ, ਦੂਜਾ ਕਹਿੰਦੇ ਸਿੱਖ ਹੈ। ਸੱਚਾ ਪਾਤਸ਼ਾਹ ਕਹਿੰਦੇ ਨੇ ਆਪਣੇ ਅੰਦਰ ਝਾਤੀ ਮਾਰ ਲੈ, ਤੈਨੂੰ ਸਿੱਖ ਹੋਣ ਦਾ ਹੱਕ ਤਾਂ ਹੈ ਜਦੋਂ ਤੂੰ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਦਾ ਹੈ। ਕਿ ਇਸ ਦਾ ਵੀ ਸੰਚੈ ਕਰਦਾ, ਇਸ ਨੂੰ ਵੀ ਇਕੱਠਾ ਕਰਦਾ। ਇਮਾਨਦਾਰੀ ਹੋਵੇਗੀ ਤਾਂ ਨਾਮ ਜਪਦਨਾ ਸ਼ੁਰੂ ਕਰੇਗਾ, ਪਰ ਜੇ ਬੇਈਮਾਨ ਹੋਵੇਗਾ ਤਾਂ ਅਵੇਸਲਾ ਹੋ ਜਾਏਗਾ, ਇਮਾਨ ਨਹੀਂ ਹੋਏਗਾ ਉਸਦੇ ਅੰਦਰ। ਬੇਈਮਾਨ ਦੇ ਅੰਦਰ ਕਦੀ ਵੀ ਸ਼ਰਧਾ ਨਹੀਂ ਹੋ ਸਕਦੀ। ਬੇਈਮਾਨ ਆਦਮੀ ਤਾਂ ਦਿਖਾਵਾ ਕਰਦਾ ਹੈ, ਸ਼ਰਧਾਲੂ ਨਹੀਂ ਆਉਂਦਾ। ਤੋ ਸੱਚਾ ਪਾਤਸ਼ਾਹ ਕਹਿ ਰਹੇ ਨੇ, ਹਰ ਧਨ ਸੰਚੋ ਰੇ ਜਨ ਭਾਈ, ਇਕੱਠਾ ਕਰੋ ਹਰੀ ਦੇ ਧਨ ਨੂੰ। ਹਾਂਜੀ,
ਸਤਿਗੁਰ ਸੇਵ ਰਹੋ ਸਰਣਾਈ।
ਇਸੇ ਤਰ੍ਹਾਂ ਸਤਿਗੁਰੂ ਦੀ ਸੇਵਾ ਕਰਦੇ ਹੋਏ ਉਸਦੀ ਸ਼ਰਨ ਦੇ ਵਿੱਚ ਰਹੋ, ਉਸ ਤੋਂ ਲਾਂਬੇ ਨਾ ਜਾਓ ਗੁਰੂ ਤੋਂ। ਹਾਂਜੀ,
ਤਸਕਰ ਚੋਰ ਨਾ ਲਾਗੈ ਤਾ ਕਉ, ਧੁਨ ਉਪਜੈ ਸ਼ਬਦ ਜਗਾਇਆ।
ਉਸਨੂੰ ਸ਼ਬਦ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ ਉਹ ਜਾਗ ਪੈਂਦਾ ਹੈ। ਐਸੇ ਪੁਰਖ ਦੇ ਜਿਹੜਾ ਨਾਮ ਧਨ ਹੈ, ਉਸਨੂੰ ਤਸਕਰ ਤੇ ਚੋਰ ਨਾ ਲਾਗੈ ਤਾਂ ਕੋ, ਉਸਨੂੰ ਕੋਈ ਚੋਰ ਤੇ ਤਸਕਰ ਉਸ ਨਾਮ ਧਨ ਨੂੰ ਨਹੀਂ ਲੱਗਦੇ, ਉਹ ਹਮੇਸ਼ਾ ਸੁਚੇਤ ਰਹਿੰਦਾ ਹੈ। ਹਾਂਜੀ,
ਤੂੰ ਏਕੰਕਾਰ ਨਿਰਾਲਮ ਰਾਜਾ।
ਤੂੰ ਆਪ ਹੀ ਆਪ ਇੱਕੋ ਇੱਕ ਆਪ ਹੈ, ਨਿਰਾਲਮ, ਤੈਨੂੰ ਕਿਸੇ ਦਾ ਆਸਰਾ ਨਹੀਂ ਹੈ ਤੇ ਤੂੰ ਰਾਜਾ ਹੈ। ਰਾਜਿਆਂ ਨੂੰ ਦੂਜਿਆਂ ਦੇ ਆਸਰੇ ਆਉਂਦੇ ਨੇ, ਮਾਲਕ ਜੀ ਓ ਤੁਹਾਨੂੰ ਕਿਸੇ ਦਾ ਆਸਰਾ ਨਹੀਂ, ਤੁਸੀਂ ਆਪ ਹੀ ਆਪ ਹੋ ਤੇ ਆਪ ਹੀ ਰਾਜੇ ਹੋ।
ਤੂੰ ਆਪ ਸਵਾਰੈ ਜਨ ਕੇ ਕਾਜਾ।
ਮਾਲਕ ਜੀ, ਸਾਨੂੰ ਯਕੀਨ ਆ ਗਿਆ ਹੈ, ਆਪਣੇ ਜਨ ਦੇ ਕਾਜ ਕੰਮ ਤੁਸੀਂ ਆਪ ਸੰਵਾਰਦੇ ਹੋ। ਹਾਂਜੀ,
ਅਮਰ ਅਡੋਲ ਅਪਾਰ ਅਮੋਲਕ, ਹਰ ਅਸਥਿਰ ਥਾਨ ਸੁਹਾਇਆ।
ਮਾਲਕ ਜੀ ਤੁਸੀਂ ਨਾ ਡਿੱਗੇ ਜਾਣ ਵਾਲੇ ਸਥਾਨ ਉੱਤੇ ਅਸਥਿਰ ਥਾਨ ਉੱਤੇ ਟਿੱਕੇ ਰਹਿੰਦੇ ਹੋ, ਤੁਸੀਂ ਅਮਰ ਹੋ, ਮੌਤ ਤੋਂ ਪਾਰ ਹੋ, ਅਡੋਲ ਹੋ, ਤੁਹਾਨੂੰ ਕੋਈ ਮਾਇਆ ਡੋਲਾ ਨਹੀਂ ਸਕਦੀ, ਅਪਾਰ ਹੋ, ਤੁਹਾਡਾ ਪਾਰਲਾ ਪੰਨਾ ਕੋਈ ਵੇਖ ਨਹੀਂ ਸਕਦਾ, ਕਿਉਂਕਿ ਦੋਨੋਂ ਜਗ੍ਹਾ ਤੇ ਤੁਸੀਂ ਆਪ ਹੋ ਤੇ ਆਪਣੇ ਨਿੱਜ ਸਥਾਨ ਉੱਤੇ ਤੁਸੀਂ ਟਿਕੇ ਹੋਏ ਹੋ। ਅਵਨਾਸੀ ਸੁਖ ਆਪਨ ਆਸਨ, ਆਪਣੇ ਆਸਨ ਉੱਤੇ ਟਿਕੇ ਹੋਏ ਹੋ। ਹਾਂਜੀ,
ਦੇਹੀ ਨਗਰੀ ਉਤਮ ਥਾਨਾ,
ਇਹ ਜਿਹੜਾ ਮਾਲਕ ਨੇ ਸਰੀਰ ਦਿੱਤਾ ਨਾ ਮਨੁੱਖ ਦਾ, ਇਹ ਬੜਾ ਉੱਤਮ ਹੈ, ਮਾਲਕ ਦੇ ਆਪਣੇ ਟਿਕਣ ਦਾ ਸਥਾਨ ਹੈ। ਹਾਂਜੀ,
ਪੰਚ ਲੋਕ ਵਸਹਿ ਪਰਧਾਨਾ,
ਨਾਲ ਹੀ ਜਿਹੜੇ ਪੰਚ ਮੰਨੇ ਪਰਮੰਨੇ ਹਨ, ਨਾਮ ਜਪਣ ਵਾਲਾ ਪੰਚ ਪੁਰਖ ਹੈ, ਪੰਚ ਪ੍ਰਧਾਨ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾ ਮਾਨ, ਉਹ ਜਿਹੜੇ ਪੰਚ ਪੁਰਖ ਹੈ, ਨਾਮ ਜਪਣ ਵਾਲੇ ਮੰਨੇ ਪਰਮੰਨੇ, ਜਿਸ ਤਰ੍ਹਾਂ ਪੰਚ ਸਰਪੰਚ ਆਉਂਦੇ ਨੇ ਨਾ ਚੁਣੇ ਆਉਂਦੇ ਨੇ, ਮਾਲਕ ਨੇ ਜਿਨ੍ਹਾਂ ਨੂੰ ਚੁਣ ਲਿਆ, ਗੁਰੂ ਦੇ ਨਾਮ ਜਪ ਕੇ ਜੋ ਮੰਨੇ ਪਰਮੰਨੇ ਪੰਚ ਹੋ ਗਏ, ਉਹ ਸਰੀਰ ਦੇ ਅੰਦਰ ਟਿਕੇ ਰਹਿੰਦੇ ਨੇ, ਉਹ ਅੰਦਰ ਹੀ ਟਿਕੇ ਰਹਿੰਦੇ ਨੇ, ਬਾਹਰ ਭਟਕਦੇ ਨਹੀਂ ਹਨ। ਐਸੇ ਪੁਰਖ ਪ੍ਰਧਾਨ ਆਉਂਦੇ ਨੇ, ਐਸੇ ਪੁਰਖ ਅਸਲ ਦੇ ਵਿੱਚ ਹੀ ਮਨੁੱਖਤਾ ਦੀ ਰਹਿਨੁਮਾਈ ਕਰਨ ਵਾਲੇ ਆਉਂਦੇ ਨੇ।
ਉਪਰ ਏਕੰਕਾਰ ਨਿਰਾਲਮ ਸੁਨ ਸਮਾਧ ਲਗਾਇਆ,
ਉਹਨਾਂ ਦੇ ਉੱਪਰ ਹਮੇਸ਼ਾ ਹੀ ਏਕੰਕਾਰ ਵਸਦਾ ਹੈ, ਤੇ ਉਹ ਸੁਨ ਵਿਕਾਰਾਂ ਦੀ ਪਹੁੰਚ ਤੋਂ ਪਾਰ ਹੋ ਕੇ ਸਮਾਏ ਰਹਿੰਦੇ ਨੇ ਉਸ ਮਾਲਕ ਦੇ ਅੰਦਰ। ਹਾਂਜੀ,
ਦੇਹੀ ਨਗਰੀ ਨੌ ਦਰਵਾਜ਼ੇ,
ਇਹ ਜਿਹੜਾ ਸਰੀਰ ਹੈ ਨਾ, ਇਸ ਨਗਰੀ ਦੇ ਨੌ ਦਰਵਾਜ਼ੇ ਨੌ ਗੋਲਕਾਂ ਹਨ, ਭਾਵ ਜਿਹੜੇ ਨੌ ਦਰਵਾਜ਼ੇ ਜਿਨ੍ਹਾਂ ਦੇ ਰਾਹੀਂ ਕੁਛ ਪ੍ਰਾਪਤ ਹੁੰਦਾ ਹੈ, ਕੁਛ ਬਾਹਰ ਨਿਕਲਦਾ, ਦਰਵਾਜ਼ਾ ਉਹੀ ਹੁੰਦਾ ਨਾ, ਆਉਣਾ ਤੇ ਜਾਣਾ ਜਿਸ ਦਾ ਹੋਵੇ, ਇਹ ਅੱਖ ਨੱਕ ਕੰਨ ਮੂੰਹ ਨੌ ਦਰਵਾਜ਼ੇ, ਖੁਲਾਸੇ ਵਾਸਤੇ ਬਹੁਤ ਸਮਾਂ ਚਾਹੀਦਾ ਹੈ। ਨੌ ਦਰਵਾਜ਼ੇ ਹਨ ਇਸ ਦੇਹੀ ਦੀ ਨਗਰੀ ਦੇ।
ਸਿਰ ਸਿਰ ਕਰਨੇ ਹਾਰੇ ਸਾਜੇ,
ਸਿਰ ਸਿਰ ਦੇ ਅਰਥ ਹਨ ਸਾਰਿਆਂ ਦੇ, ਕਰਨੇ ਹਾਰ ਪਰਮਾਤਮਾ ਨੇ ਇਸ ਦੇਹੀ ਤੇ ਦੇਹੀ ਦੇ ਨੌ ਦਰਵਾਜ਼ੇ, ਅੱਖ ਨੱਕ ਕੰਨ ਮੂੰਹ ਗੁਦਾ ਲਿੰਗ, ਇਹ ਸਾਰੇ ਸਾਰਿਆਂ ਦੇ ਮਾਲਕ ਨੇ ਆਪ ਸਾਜੇ ਹੋਏ ਹਨ।
ਦਸਵੇਂ ਪੁਰਖ ਅਤੀਤ ਨਿਰਾਲਾ, ਆਪੇ ਅਲੱਖ ਲਖਾਇਆ,
ਉਹ ਮਾਲਕ ਆਪ ਦਸਵੇਂ ਦੁਆਰ ਦੇ ਚ ਰਹਿੰਦਾ ਹੈ, ਮਨੁੱਖ ਦੇ ਵੀ ਦਸਮ ਦੁਆਰ ਦੇ ਚ ਰਹਿੰਦਾ ਹੈ। ਸੱਚਾ ਪਾਤਸ਼ਾਹ ਕਹਿੰਦੇ ਨੇ ਉਹ ਦਸਮ ਦੁਆਰ ਦੇ ਚ ਜਿਹੜਾ ਪੁਰਖ ਰਹਿ ਰਿਹਾ ਹੈ, ਉਹ ਅਤੀਤ ਹੈ, ਉਹ ਮਾਇਆ ਦੀ ਪਹੁੰਚ ਤੋਂ ਦੂਰ ਹੈ, ਨਿਰਾਲਾ ਹੈ, ਉਹ ਬਹੁਤ ਹੀ ਆਪਣੇ ਆਪ ਵਿੱਚ ਗਜ਼ਬ ਦਾ ਹੈ। ਸੱਚਾ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਅਲੱਖ ਲਖਾਇਆ, ਸ਼ਬਦ ਦੇ ਰਾਹੀਂ ਸਿੱਖ ਜੋ ਅਲੱਖ ਹੈ, ਗੁਰੂ ਉਸ ਨੂੰ ਲਖਾਵਨ ਕਰ ਦਿੰਦਾ, ਭਾਵ ਦਰਸ਼ਨ ਕਰਵਾ ਦਿੰਦੇ ਨੇ।
ਪੁਰਖ ਅਲੇਖ ਸੱਚੇ ਦੀਵਾਨਾ,
ਸੱਚਾ ਪਾਤਸ਼ਾਹ ਕਹਿੰਦੇ ਨੇ ਪੁਰਖ ਅਲੇਖ ਸੱਚੇ ਦੀਵਾਨਾ, ਦੀਵਾਨ ਉਸ ਦੀ ਕਚਹਿਰੀ, ਮਾਲਕ ਆਪ ਪੁਰਖ ਹੈ, ਸਾਰੇ ਸਮਾਇਆ ਹੈ, ਤੇ ਅਲੇਖ ਉਸ ਉੱਤੇ ਕਿਸੇ ਦਾ ਲੇਖ ਨਹੀਂ, ਕਿਸੇ ਦਾ ਰੋਬ ਨਹੀਂ, ਉਹ ਸੱਚਾ ਹੈ, ਤੇ ਉਸਦਾ ਦੀਵਾਨ ਉਸਦੀ ਕਚਹਿਰੀ ਵੀ ਸੱਚੀ ਹੈ।
ਹੁਕਮ ਚਲਾਏ ਸੱਚ ਨਿਸ਼ਾਨਾ,
ਉਸਦਾ ਨਿਸ਼ਾਨਾ ਦੇ ਅਰਥ ਹਨ ਰਾਹਦਾਰੀ, ਉਸਦਾ ਹੁਕਮ ਚੱਲਦਾ ਹੈ ਤੇ ਸੱਚ ਦੀ ਰਾਹਦਾਰੀ ਉਸਦੇ ਰਾਹੀ ਹੈ। ਹਾਂਜੀ,
ਨਾਨਕ ਖੋਜ ਲਹੋ ਘਰ ਆਪਣਾ, ਹਰ ਆਤਮ ਰਾਮ ਨਾਮ ਪਾਇਆ।
ਸੱਚਾ ਪਾਤਸ਼ਾਹ ਕਹਿੰਦੇ ਨੇ ਨਾਨਕ ਖੋਜ ਲਹੋ ਘਰ ਆਪਣਾ, ਆਪਣੇ ਉਸ ਘਰ ਨੂੰ ਖੋਜ ਲਓ ਜਿੱਥੇ ਪਰਮਾਤਮਾ ਵਸਦਾ ਹੈ। ਤੁਸੀਂ ਵੇਖਦੇ ਹੋ ਕਾਮ ਵਸਦਾ, ਕ੍ਰੋਧ ਵਸਦਾ, ਵਿਕਾਰ ਵਸਦੇ ਨੇ, ਉਹ ਵੀ ਤਾਂ ਵਸਦੇ ਨੇ ਨਾ। ਸੱਚਾ ਪਾਤਸ਼ਾਹ ਕਹਿੰਦੇ ਨੇ ਆਪਣੇ ਉਸ ਘਰ ਦੀ ਵੀ ਖੋਜ ਕਰ ਲਓ ਜਿੱਥੇ ਮਾਲਕ ਵਸਦਾ ਹੈ, ਆਤਮ ਰਾਮ ਨਾਮ ਪਾਇਆ, ਫਿਰ ਤੁਹਾਨੂੰ ਪਤਾ ਚੱਲੇਗਾ ਆਤਮਾ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਥੋੜ੍ਹਾ ਜਿਹਾ ਕਦੀ ਕਦੀ ਅੰਤਰਮੁਖੀ ਵੀ ਹੋਵੋ, ਹਰ ਵਕਤ ਸੁਰਤ ਬਾਹਰ ਡੋਲਦੀ ਹੈ, ਸੁਰਤ ਬਾਹਰ ਹੋਵੇਗੀ ਤਾਂ ਡੋਲੇਗੀ, ਸੁਰਤ ਅੰਦਰ ਹੋਵੇਗੀ ਤਾਂ ਟਿਕੇਗੀ। ਹੁਣ ਇਹ ਆਪ ਵੇਖ ਲਈਏ ਅਸੀਂ, ਸਾਡੀ ਸੁਰਤ ਬਾਹਰ ਵੇਖਦੀ ਹੈ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ, ਸੰਸਾਰ ਨੂੰ, ਇਸ ਨੂੰ, ਉਸ ਨੂੰ ਵੇਖੇ, ਪਰ ਕਦੀ ਕਦੀ ਮੌਕਾ ਲੱਭ ਕੇ ਆਦਮੀ ਆਪਣੀ ਸੁਰਤ ਨੂੰ ਅੰਦਰ ਟਿਕਾਏ ਤਾਂ ਸੱਚਾ ਪਾਤਸ਼ਾਹ ਕਹਿੰਦੇ ਨੇ ਆਤਮ ਰਾਮ ਨਾਮ ਪਾਇਆ, ਉਸਨੂੰ ਆਤਮਾ ਦੇ ਅੰਦਰ ਹੀ ਨਾਮ ਦੀ ਪ੍ਰਾਪਤੀ ਆਉਂਦੀ ਹੈ।
ਸਰਬ ਨਿਰੰਜਨ ਪੁਰਖ ਸੁਜਾਨਾ,
ਉਹ ਸਾਰਿਆਂ ਦਾ ਅੰਦਰ ਦੀ ਜਾਣਨ ਵਾਲਾ ਪਰਮਾਤਮਾ ਮਾਇਆ ਦੀ ਕਾਲਖ ਤੋਂ ਪਾਰ ਹੈ, ਪੁਰਖ ਹੈ, ਸੁਜਾਨ ਸਾਰਿਆਂ ਦੀ ਸਮਝਣ ਵਾਲਾ ਹੈ।
ਅਦਲ ਕਰੇ ਗੁਰ ਗਿਆਨ ਸਮਾਨਾ,
ਇਹ ਬਚਨ ਬੜਾ ਸਤਿਗੁਰੂ ਜੀ ਨੇ ਗਜ਼ਬ ਦਾ ਦਿੱਤਾ ਹੈ। ਅਦਲ ਕਰੇ ਗੁਰ ਗਿਆਨ ਸਮਾਨਾ, ਗੁਰੂ ਦੇ ਗਿਆਨ ਦੇ ਰਾਹੀਂ ਪਤਾ ਚੱਲਦਾ ਹੈ ਮਾਲਕ ਅਦਲ ਕਰਦਾ ਹੈ, ਨਿਆਂ ਕਰਦਾ ਹੈ। ਤੇਰੇ ਘਰ ਸਦਾ ਸਦਾ ਹੈ ਨਿਆਂ, ਤੈਂ ਸਾਚ ਨਿਆਂ ਨਿਬੇਰਾ, ਉਹਾਂ ਸਮ ਠਾਕੁਰ ਸਮ ਚੇਰਾ। ਹੰਕਾਰੀ ਆਦਮੀ ਫੈਸਲੇ ਠੂਸਦਾ ਹੈ, ਨਾਮ ਨਾਲ ਜੁੜਿਆ ਹੋਇਆ ਪੁਰਖ ਨਿਆਂ ਕਰਦਾ ਹੈ। ਜਸਟਿਸ ਤੇ ਡਿਸੀਜ਼ਨ ਦੇ ਵਿੱਚ ਬੜਾ ਫਰਕ ਆਉਂਦਾ ਹੈ। ਹੰਕਾਰੀ ਆਦਮੀ ਫੈਸਲੇ ਠੂਸਦਾ ਹੈ, ਕਿਉਂਕਿ ਮੇਰੇ ਹੱਥ ਵਿੱਚ ਤਾਕਤ ਹੈ, ਸੱਤਾ ਹੈ, ਤੁਸੀਂ ਮੁਥਾਜ ਹੋ, ਇਹ ਮੇਰਾ ਫੈਸਲਾ ਹੈ। ਸਰਕਾਰਾਂ ਫੈਸਲੇ ਕਰਦੀ ਹੈ, ਨਿਆਂ ਨਹੀਂ ਕਰਦੀ। ਹੰਕਾਰੀ ਆਦਮੀ ਫੈਸਲੇ ਠੂਸਦਾ ਹੈ, ਨਿਆਂ ਨਹੀਂ ਕਰਦਾ। ਬੜਾ ਲੰਬਾ ਵਿਸ਼ਾ ਹੈ ਨਿਆਂ ਤੇ ਫੈਸਲਾ, ਜਸਟਿਸ ਤੇ ਡਿਸੀਜ਼ਨ। ਸਿੱਖ ਕਿਸੇ ਨਾਲ ਆਪਣੇ ਫੈਸਲੇ ਨਹੀਂ ਠੂਸਦਾ, ਕਿਉਂਕਿ ਉਸਦੇ ਘਰ ਦੇ ਵਿੱਚ ਨਿਆਂ ਹੈ, ਜਸਟਿਸ ਹੈ। ਤੇਰੇ ਘਰ ਸਦਾ ਸਦਾ ਹੈ ਨਿਆਂ, ਸੱਚਾ ਪਾਤਸ਼ਾਹ ਕਹਿੰਦੇ ਨੇ ਅਦਲ ਕਰੇ ਗੁਰ ਗਿਆਨ ਸਮਾਨਾ। ਜਦੋਂ ਕੋਈ ਗੁਰੂ ਦੇ ਗਿਆਨ ਦੇ ਵਿੱਚ ਟਿਕਦਾ ਹੈ, ਉਹਨੂੰ ਪਤਾ ਚੱਲਦਾ ਹੈ ਮਾਲਕ ਅਦਲ ਨਿਆਂ ਕਰਨ ਵਾਲਾ ਹੈ।
ਹਾਂਜੀ, ਕਾਮ ਕ੍ਰੋਧ ਲੈ ਗਰਦਨ ਮਾਰੇ, ਹਉਮੈ ਲੋਭ ਚੁਕਾਇਆ।
ਕਿਉਂਕਿ ਉਹ ਅਦਲ ਦਾ ਪਤਾ ਹੈ, ਨਿਆਂ ਦਾ ਪਤਾ ਹੈ, ਉਹ ਆਪਣੇ ਅੰਦਰੋਂ ਨੂੰ ਪਤਾ ਹੈ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਉਸਦੀ ਗਰਦਨ ਮਾਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਸੱਚਾ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਉਸਦੇ ਅੰਦਰ ਹੰਕਾਰ ਤੇ ਲੋਭ ਖਤਮ ਹੋ ਜਾਂਦਾ ਹੈ। ਹਾਂਜੀ,
ਸੱਚੇ ਥਾਨ ਵਸੈ ਨਿਰੰਕਾਰ,
ਨਿਰੰਕਾਰ ਸੱਚੇ ਥਾਂ ਤੇ ਵਸਦਾ ਹੈ। ਸੱਚਖੰਡ ਵਸੈ ਨਿਰੰਕਾਰ, ਸੱਚੇ ਥਾਨ ਵਸੈ ਨਿਰੰਕਾਰਾ। ਹਾਂਜੀ,
ਆਪ ਪਛਾਣੈ ਸ਼ਬਦ ਵਿਚਾਰਾ,
ਐਸਾ ਪੁਰਖ ਸ਼ਬਦ ਦੀ ਵਿਚਾਰ ਕਰਕੇ ਆਪਣੇ ਆਪ ਦੀ ਪਹਿਚਾਣ ਕਰਦਾ ਤੇ ਮਾਲਕ ਵੀ ਉਸ ਦੀ ਪਹਿਚਾਣ ਕਰਦਾ ਹੈ।
ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ।
ਜਿਹੜੇ ਪਤਾ ਚੱਲ ਗਿਆ ਉਹ ਮਾਲਕ ਸੱਚੇ ਮਹਿਲ ਦੇ ਵਿਚ ਨਿਵਾਸ ਕਰਦਾ ਹੈ ਨਿਰੰਤਰ, ਹਰ ਵਕਤ ਉਸ ਮਨੁੱਖ ਦਾ ਆਵਣ ਜਾਣ ਚੁਕਾ ਦਿੰਦਾ ਹੈ, ਖਤਮ ਕਰ ਦਿੰਦਾ ਹੈ।
ਨਾ ਮਨ ਚੱਲੇ ਨਾ ਪਾਉਣ ਉਡਾਵੇ,
ਨਾ ਮਨ ਚੱਲੇ ਉਸਦਾ, ਨਾ ਤੇ ਮਨ ਚੱਲਦਾ ਹੈ ਡੋਲਦਾ ਹੈ, ਤੇ ਨਾ ਵਿਕਾਰਾਂ ਦੀ ਹਵਾ ਉਸਨੂੰ ਡੋਲਾਉਂਦੀ ਹੈ।
ਜੋਗੀ ਸ਼ਬਦ ਅਨਾਹਦ ਵਾਵੇ,
ਜੋਗੀ ਦੇ ਇੱਥੇ ਅਰਥ ਨੂੰ ਜੁੜਿਆ ਹੋਇਆ, ਉਸਦੇ ਅੰਦਰ ਪੰਜ ਸ਼ਬਦ ਜਿਹੜੇ ਹਨ ਗੁਰੂ ਕਾ ਸ਼ਬਦ ਉਹ ਵਜਦਾ ਹੈ। ਹਾਂਜੀ,
ਪੰਜ ਸ਼ਬਦ ਝੁਣਕਾਰ ਨਿਰਾਲਮ, ਪ੍ਰਭ ਆਪੇ ਵਾਏ ਸੁਣਾਇਆ।
ਉਹ ਪੰਜ ਸ਼ਬਦਾਂ ਦੇ ਸਮਝ ਲਓ ਉਸਦੇ ਅੰਦਰ ਖੁਸ਼ੀ ਦੇ, ਪੰਜ ਸ਼ਬਦ ਦੇ ਅਰਥ ਹਨ ਖੁਸ਼ੀ ਦੇ, ਖੁਸ਼ੀ ਦੇ ਸ਼ਬਦ ਜਦੋਂ ਉਸਦੇ ਅੰਦਰ ਵਜਦੇ ਨੇ ਤੇ ਉਹ ਹਰ ਵਕਤ ਸਹਿਜ ਸਮਾਇਆ ਉਹ ਉਸ ਮਾਲਕ ਦੇ ਨਾਲੇ ਟਿਕਿਆ ਰਹਿੰਦਾ ਹੈ।
ਭਾਉ ਬੈਰਾਗਾ ਸਹਿਜ ਸਮਾਤਾ,
ਉਸਦੇ ਅੰਦਰ ਮਾਲਕ ਦਾ ਡਰ ਤੇ ਅਦਬ ਬਣਿਆ ਰਹਿੰਦਾ ਹੈ, ਬੈਰਾਗ ਪਿਆਰ ਬਣਿਆ ਰਹਿੰਦਾ ਹੈ, ਉਹ ਸਮਾਇਆ ਰਹਿੰਦਾ ਹੈ।
ਹਉਮੈ ਤਿਆਗੀ ਅਨਹਦ ਰਾਤਾ,
ਉਹਨਾਂ ਨੇ ਆਪਣੇ ਅੰਦਰ ਦੀ ਹਉਮੈ ਨੂੰ ਤਿਆਗ ਦਿੱਤਾ ਹੈ, ਅਨਾਹਦ ਦੇ ਵਿੱਚ ਉਹ ਰਚਿਆ ਰਹਿੰਦਾ ਹੈ।
ਅੰਜਨ ਸਾਰ ਨਿਰੰਜਨ ਜਾਣੈ, ਸਰਬ ਨਿਰੰਜਨ ਰਾਇਆ।
ਉਹ ਅੰਜਨ ਸੁਰਮਾ ਦੇਂਦਾ ਗਿਆਨ ਦਾ, ਗਿਆਨ ਅੰਜਨ ਗੁਰਦੀਆ, ਅੰਜਨ ਦਾ ਅਰਥ ਹੈ ਸੁਰਮਾ, ਆਪਣੀਆਂ ਅੱਖਾਂ ਨੂੰ ਉਹ ਸੁਰਮਾ ਦੇਂਦਾ ਗਿਆਨ ਦਾ, ਤੇ ਉਹ सर्व निरंजन राया, उनु पता चलदा सारयां दा राया मालक परमात्मा आप है।
दुख भय भंजन प्रभ अविनाशी,
सारे दुखां दा ते डर दा भंजन खत्म करन वाला प्रभु आप है जो अविनाशी है। रोग
रोग कटे काटी जम फासी,
ओ साडे सारयां दे रोग कटन वाला है ते साडे अंदर दी जमा दी फाही भी खत्म करन वाला है। हांजी,
नानक हर प्रभ सो भाओ भंजन, गुर मिले हर प्रभ पाया।
गुरु नू मिलके ही उस परमात्मा दी प्राप्ति आउंदी है। गुरु नानक सतगुरु जी कहंदे ने हर प्रभ सो नानक, हर प्रभ
सो पाओ भंजन,
सो पाओ भंजन, ओ जेड़ा शोभा दा मालक है, पाओ नू डर नू भंजन वाला है। सचा पातशाह कहंदे ने ए दात मिलदी है गुरु दे राही। हांजी,
काल कवल निरंजन जाना,
काल नू इत्थे कवल दे अर्थ ने गिराई बनाना, जिस तरह एक बुरकी बनाई दी है ना, काल नू उन्ना ने बुरकी बना ली, निरंजन माया दी कालख तो जोड़ा पार है उस परमात्मा नू जान लिया है।
बुझे कर्म सो शब्द पछाण,
ओ उसकी बख्शिश नू, कर्म दे अर्थन बख्शिश, बुझे कर्म सो शब्द पछाण है, शब्द दी पहचान करके मालक दी बख्शिश नाले सांझ पाउंदा है।
आपे जाने आप पछाण सब तिसका चोज सबाया,
ओ मालक आप ही अपने आप नू जानदा है, अपने पहचान भी आप करदा है, ते चोज भी उसे दे हैं, कोटक भी उस दे हैं। हांजी,
आपे शाह आपे वणजारा,
मालक आप ही अपना शाह है, आप ही वणज करन वाला है।
आपे परखे परखण हारा,
जेड़े वणज करदे ने उन्हां दी परीक्षा लैण वाला भी ओ आप है।
आपे कस कसवटी लाए, आपे कीमत पाया,
ओ आप ही अपनी कसोटी दे उते उन्ना पुरखा नू परखदा है, जिस तरह सोने नू सुनियार परखदा है, ते उसनू अपनी कीमत भी ओ मालक आप देंदा है।
आप दयाल दया प्रभ धारी,
उस मालक ने अपनी दया आप रखी हुई है।
घट घट रब रहया बनवारी,
सारे घटां दे च ओ आप ही बनवारी मालक रविया होया है।
पुरख अतीत वसै निह केवल, गुर पुरख है पुरख मिलाया।
पुरख अतीत वसै निह केवल, जिसनु किसे दी भी कोई मुथाजी नहीं, ऐसा जेड़ा पुरख है अपने अंदर ही टिकिया होया है।
प्रभ दाना बीना गर्भ गवाए,
ओ सारयां दी जानन वाला, दाना बीना सारयां नू वेखण वाला है, मालक नाले जेड़े जुड़दे ने उन्हां दा गर्भ हंकार खत्म करा देंदा है।
दूजा मेटा एक दिखाए,
उस दे सामने दूजा खत्म हो जांदा है, परमात्मा तो अलावा ओ एक ही उसनू दिखदा है।
आसा माह निरालम जोनी अकुल निरंजन गाया,
ओ ऐसे पुरख आसा दे च भी निराश होंदे ने ते उस अजोनी परमात्मा नाले जुड़े होंदे ने।
ਹਉਮੈ ਮੇਟ ਸ਼ਬਦ ਸੁਖ ਹੋਈ,
ਉਹਨਾਂ ਦੇ ਅੰਦਰ ਦੀ ਹਉਮੈ ਮਿਟ ਜਾਂਦੀ ਹੈ ਤੇ ਸ਼ਬਦ ਦੇ ਰਾਹੀਂ ਸੁਖ ਪ੍ਰਾਪਤ ਕਰਦੇ ਹਨ।
ਆਪ ਵਿਚਾਰੇ ਗਿਆਨੀ ਸੋਈ,
ਜਿਹੜਾ ਆਪਣੀ ਵਿਚਾਰ ਕਰਦਾ ਹੈ ਅਸਲ ਗਿਆਨੀ ਉਹੀ ਹੈ।
ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸੱਚ ਫਲ ਪਾਇਆ।
ਸੰਗਤ ਦੇ ਰਾਹੀਂ ਸੱਚੇ ਫਲ ਦੀ ਪ੍ਰਾਪਤੀ ਕਰ ਲੈਂਦੇ ਨੇ। गुरु नानक देव जी महाराज सचा पातशाह कहंदे ने नानक हर जस निरंजन गाया, उन्होंने हरि दे जस नू गाया हुंदा है। नानक
नानक हर जस हर गुण लाहा, सत संगत सच फल पाया।
हरि दे गुणा दा लाहा प्राप्त करके सतसंगत दे राही फल दी प्राप्त कर लैंदे ने। सचे पातशाह दे 15 ਅੰਗਾਂ ਦਾ ਇਹ ਬਚਨ ਹੈ ਮਾਰੂ ਸੋਲਿਆਂ ਦਾ, ਇਹ 'ਚ ਜਿਸ ਦੀ ਜਿਤਨੀ ਵੀ ਦਾਸ ਦੀ ਬੁੱਧੀ ਸੀ ਉਹ ਵਿਚਾਰ ਕੀਤੀ ਹੈ, 2 ਗੁਰਪ੍ਰਬਾਂ ਦੀ ਵੀ, ਸਾਰਿਆਂ ਦਾ ਦਰਜਾ ਬਦਰਜਾ ਬਹੁਤ ਬਹੁਤ ਧੰਨਵਾਦ। ਫਿਰ ਕਦੀ ਸੰਜੋਗੀ ਮੇਲੇ ਹੋਏ ਤਾਂ ਦਰਸ਼ਨ ਹੋਣਗੇ, अखीरले बचन सरवण करिए, असीसां बख्शणियां समाप्ति करिए।
हाँ, मैं भेट शब्द सुख होई, आप विचारे ज्ञानी सोई, नानक हर जस हर गुण लाहा, सत संगत सच फल पाया।
वाहे गुरु जी का खालसा, वाहे गुरु जी की फतेह।